ਧਰਮ ਦੀ ਪਰੰਪਰਾ ਅਨੁਸਾਰ ਜਿਹੜਾ ਨੀਵੇਂ ਕਰਮ ਕਰਦਾ, ਜਿਸ ਬ੍ਰਾਹਮਣ ਦੇ ਹੱਥ ਛੁਰੀ ਹੋਵੇ ਗਊ ਦੇ ਤਾਂ ਹੀ ਕੋਹ ਰਿਹਾ ਹੋਵੇ, ਉਹਨੂੰ ਤਾਂ ਕਸਾਈ ਹੀ ਆਖਿਆ ਜਾਵੇਗਾ। ਮੱਥੇ ਟਿੱਕਾ ਤੇੜ ਧੋਤੀ ਖਾਈ, ਹੱਥ ਛੁਰੀ ਜਗਤ ਕਾਸਾਈ। ਵਾਰ ਆਸਾ ਮਹੱਲਾ ਪਹਿਲਾ। ਇਵੇਂ ਉਹ ਬ੍ਰਾਹਮਣ ਜਿਹੜੇ ਨੇ ਨੀਚ ਨੀਵੀਂ ਕੁਲ ਦੀਆਂ ਬੱਚੀਆਂ ਦੇ ਪ੍ਰੀਤਵਾਨ ਹੋ ਕੇ ਨੀਚੇ ਹੋ ਜਾਣਗੇ, ਉਹ ਵੀ ਆਪਣੇ ਆਚਰਨ ਤੋਂ ਡਿੱਗ ਜਾਣਗੇ। ਯਾਨੀ ਜੇ ਰਾਜੇ ਦਾ ਆਚਰਨ ਨਹੀਂ ਰਿਹਾ ਤੇ ਉਹਦੇ ਗੁਰੂ ਦਾ ਆਚਾਰ ਵੀ ਭ੍ਰਿਸ਼ਟ ਹੋ ਗਿਆ। ਇੱਥੇ ਮਹਾਨ ਨੀਤੀ ਵੇਤਾ ਚਾਣਕਿਆ ਰਿਸ਼ੀ ਨੇ ਚਾਣਕਿਆ ਨੀਤੀ ਸ਼ਾਸਤਰ ਵਿੱਚ ਵੀ ਵਿਚਾਰ ਦਿੱਤਾ ਹੈ ਕਿ ਜੇਕਰ ਰਾਜਾ ਰਾਸ਼ਟਰ ਕਿਰਤੰ ਪਾਪ ਅੰਗਰਾਨਿੰਗ ਪਾਪ ਰੋਹਿਤਾ ਪਰਤੋ ਕਿਰਤਾ ਸਤਰੀ ਕਿਰਤੰ। ਕਹਿੰਦੇ ਨੇ ਕਿ ਜੇਕਰ ਰਾਜਾ ਪਾਪ ਕਰਦਾ ਤੇ ਉਹਦੀ ਸਾਰੀ ਜ਼ਿੰਮੇਦਾਰੀ ਉਹਦੇ ਗੁਰੂ ਦੀ ਹੈ, ਜਿਹੜਾ ਉਹਦਾ ਪੁਰੋਹਿਤ ਹੈ, ਜੋ ਉਹਦਾ ਆਚਾਰੀਆ ਹੈ। ਤੇ ਕਹਿੰਦੇ ਨੇ ਜਿਸ ਮੌਕੇ ਤੇ ਇਸਤਰੀ ਗੁਨਾਹ ਤੇ ਪਾਪ ਕਰਦੀ ਏ ਉਹਦੀ ਜ਼ਿੰਮੇਦਾਰੀ ਉਹਦੇ ਪਤੀ ਦੀ ਹੈ। ਪਰ ਇੱਥੇ ਦੇ ਸਾਰੇ ਇੱਕੋ ਜਿਹੇ ਹੋ ਗਏ ਨੇ, ਪੁਰੋਹਿਤ ਵੀ ਨਾਲ ਰਲ ਗਿਆ, ਛਤਰੀ ਰਾਜੇ ਵੀ ਐਸੇ ਹੋ ਗਏ ਨੇ, ਉਹਨਾਂ ਦੀਆਂ ਪਤਨੀਆਂ ਵੀ ਐਸੀਆਂ ਹੋ ਚੁੱਕੀਆਂ ਨੇ ਜਿਹੜੇ ਉੱਚੀ ਕੁਲ ਦੇ ਬ੍ਰਾਹਮਣ ਆਚਾਰੀਏ ਸਨ, ਜਿਨ੍ਹਾਂ ਨੇ ਧਰਮ ਦੀ ਪਰੰਪਰਾ ਨੂੰ ਰਾਜਿਆਂ ਤੇ ਆਮ ਪ੍ਰਜਾ ਦੇ ਲੋਕਾਂ ਨੂੰ ਸਮਝਾਉਣਾ ਸੀ, ਉਹ ਖੁਦ ਭ੍ਰਿਸ਼ਟ ਹੋ ਚੁੱਕੇ ਨੇ, ਉਹ ਖੁਦ ਗੁਮਰਾਹ ਹੋ ਚੁੱਕੇ ਨੇ ਜੀ।
ਬੇਸਵਾ ਬਾਲ ਬਲੋਕਨ ਕਹਿ
ਤੇ ਫੇਰ ਕਹਿੰਦੇ ਨੇ ਬੇਸਵਾ ਬਾਲ ਬਲੋਕ ਕਹਿ, ਕਹਿੰਦੇ ਨੇ ਵੇਸਵਾਵਾਂ ਬਾਲ ਇਸਤਰੀਆਂ, ਵੇਸਵਾ ਜੋ ਹਨ ਵੇਸਵਾ ਇਸਤਰੀਆਂ ਨੂੰ ਦੇਖ ਕੇ
ਮੁਨ ਰਾਜ ਧੀਰਜ ਖੋਏਗੇ।
ਤੇ ਦੂਸਰੇ ਪਾਸੇ ਜਿਹੜੇ ਮੁਨ ਰਾਜ ਧੀਰਜ ਖੋਹੇਗੇ, ਜਿਹੜੇ ਮੁਨੀ ਰਾਜ ਹੋਣਗੇ, ਉੱਚੇ ਉੱਚੇ ਮੁਨੀ, ਵੱਡੇ ਵੱਡੇ ਮੁਨੀ, ਯਾਨੀ ਜਿਨ੍ਹਾਂ ਨੂੰ ਮਨਨਸ਼ੀਲ ਕਿਹਾ ਜਾਂਦਾ ਹੈ, ਉਹ ਵੀ ਆਪਣੇ ਧੀਰਜ ਨੂੰ ਖੋ ਬੈਠਣਗੇ, ਉਹ ਵੀ ਆਪਣਾ ਧੀਰਜ ਗਵਾ ਲੈਣਗੇ। ਵੇਸਵਾ ਦੇ ਦੁਆਰੇ ਤੇ ਤਿਆਗੀ ਲੋਕ ਜਾਣਗੇ, ਜਿਨ੍ਹਾਂ ਨੇ ਸੰਸਾਰ ਨੂੰ ਤਿਆਗਿਆ ਹੋਇਆ, ਸਿਰ ਤੇ ਜਟਾਵਾਂ ਰੱਖੀਆਂ ਹੋਈਆਂ, ਔਰ ਸੰਸਾਰ ਦਾ ਤਿਆਗ ਕਰਕੇ ਜੰਗਲਾਂ ਵਿਚ ਰਹਿਣ ਵਾਲੇ ਲੋਕ, ਜਿਨ੍ਹਾਂ ਨੂੰ ਲੋਕ ਮੁਨੀਆਂ ਤੇ ਵੀ ਰਾਜੇ ਮੁਨੀ ਵੱਡੇ ਮੁਨੀ ਸਮਝਣਗੇ, ਉਹਨਾਂ ਦਾ ਧੀਰਜ ਵੀ ਮਿਟ ਜਾਵੇਗਾ। ਵੇਸਵਾਵਾਂ ਨੂੰ ਦੇਖ ਕੇ ਉਹ ਵੀ ਵੇਸਵਾ ਦੇ ਦੁਆਰੇ ਤੇ ਭਰਮਣਗੇ ਔਰ ਫਟਕਣਗੇ।
ਧਰਮ ਭਰਮ ਉਡਿਓ ਜਹਾਂ ਤਹਾਂ,
ਜਿੱਥੇ ਤਿੱਥੇ ਧਰਮ ਦਾ ਭੁਲੇਖਾ, ਧਰਮ ਦਾ ਪਲਸਾਊ ਪੁਣਾ ਜਿਹੜਾ ਸੀ ਉਹ ਉੱਡ ਗਿਆ। ਹਰ ਜੀਵ ਧਰਮ ਤੋਂ ਬੇਧਰਮ ਹੋ ਗਿਆ, ਧਰਮ ਦੀ ਪਰੰਪਰਾ ਕਿਸੇ ਅੰਦਰ ਕਾਇਮ ਨਾ ਰਹੀ।
ਪਾਪ ਪਗ ਪਗ ਖੋਏਗੇ
ਤੇ ਪਾਪ ਪਗ ਪਗ ਹੋਏਗੇ, ਪਾਪ ਪਗ ਪਗ ਹੋਏਗੇ, ਪੈਰ ਪੈਰ ਤੇ ਪਾਪ ਹੀ ਪਾਪ ਹੋਣਗੇ। ਹੁਣ ਜਿਹੜੇ ਨੇ ਉਹ ਕਿਤੇ ਵਿਖਾਈ ਨਹੀਂ ਦੇਣਗੇ, ਕਿਤੇ ਨਜ਼ਰ ਨਹੀਂ ਆਣਗੇ।
ਨਿਜ ਸਖ ਨਿਜ ਸਿੱਖ ਨਾਰ ਗੁਰੂ ਰਮੈ,
ਇੱਕ ਹੋਰ ਬੜਾ ਪਵਿੱਤਰ ਰਿਸ਼ਤਾ ਹੈ। ਪੁਰਾਣੇ ਸਮੇਂ ਅੰਦਰ ਜਿਸ ਪਾਸੋਂ ਵੀ ਕੋਈ ਆਰਟ ਕੋਈ ਕਲਿਆ ਸਿੱਖੀ ਜਾਵੇ ਉਸ ਨੂੰ ਗੁਰੂ ਦੇ ਸਤਕਾਰ ਦੇ ਨਾਲ ਸਤਕਾਰਿਆ ਜਾਂਦਾ ਸੀ। ਪਰ ਇਸ ਰਿਸ਼ਤੇ ਵਿੱਚ ਵੀ ਕਿਤਨੀ ਮਿਲਾਵਟ ਆ ਜਾਵੇਗੀ, ਕਿਤਨੀ ਅਪਵਿੱਤਰਤਾ ਆ ਜਾਵੇਗੀ, ਹਜ਼ੂਰ ਵਰਣਨ ਕਰ ਰਹੇ ਨੇ। ਫਿਰ
ਨਿਜ ਸਿੱਖ ਨਾਰ ਗੁਰੂ ਰਮੈ,
ਕਹਿੰਦੇ ਨੇ ਜਿਹੜੇ ਆਚਾਰੀਆ ਹੋਣਗੇ, ਜਿਹੜੇ ਗੁਰੂ ਹੋਣਗੇ, ਉਹ ਆਪਣੇ ਸ਼ਰਧਾਲੂਆਂ ਸਿੱਖਾਂ ਦੀਆਂ ਯਾਨੀ ਆਪਣੇ ਸ਼ਰਧਾਲੂਆਂ ਦੀਆਂ ਇਸਤਰੀਆਂ ਦੇ ਨਾਲ ਦੁਰਾਚਾਰ ਕਰਨਗੇ, ਦੁਰਾਚਾਰੀ ਬਣ ਜਾਣਗੇ।
ਗੁਰਦਾਰਾ ਤੋਂ ਸਿੱਖ ਸੋਹੇਗੇ,
ਤੇ ਜਿਹੜੇ ਉਹਨਾਂ ਦੇ ਸਿਕਸ਼ਿਤ ਹੋਣਗੇ, ਉਹਨਾਂ ਦੇ ਵਿਦਿਆਰਥੀ ਹੋਣਗੇ, ਉਹਨਾਂ ਤੋਂ ਕੁਝ ਪ੍ਰਾਪਤ ਕਰਨ ਵਾਲੇ ਸ਼ਰਧਾਲੂ ਹੋਣਗੇ, ਉਹ ਗੁਰੂਆਂ ਦੀਆਂ ਪਤਨੀਆਂ ਨਾਲ ਦੁਰਾਚਾਰ ਕਰਨਗੇ, ਉਹ ਉਹਨਾਂ ਨੂੰ ਨਿਕਾਲ ਕੇ ਲੈ ਜਾਣਗੇ। ਆਮ ਤੌਰ ਤੇ ਚੱਲਦਾ ਹੀ ਹੈ ਮੌਜੂਦਾ ਸਮੇਂ ਅੰਦਰ, ਕਈ ਵਾਰੀ ਸਟੂਡੈਂਟ ਪ੍ਰੋਫੈਸਰ ਬੱਚੀਆਂ ਦੇ ਨਾਲ ਉਹਨਾਂ ਦੇ ਸਟੂਡੈਂਟਾਂ ਦਾ ਵੀ ਵਿਆਹ ਹੋ ਜਾਂਦਾ ਹੈ। ਇਹ ਚੀਜ਼ਾਂ ਚੱਲ ਰਹੀਆਂ ਨੇ, ਐਸਾ ਵਾਤਾਵਰਨ ਬਣਦਾ ਜਾਂਦਾ ਹੈ। ਪਰ ਕਿੱਥੇ ਆਚਾਰੀਆ ਨੂੰ ਕਿਤਨੇ ਸਤਕਾਰ ਨਾਲ ਦੇਖਿਆ ਜਾਂਦਾ ਸੀ, ਆਚਾਰੋ ਦੇਵ ਭਵਾ ਕਹਿੰਦੇ ਨੇ ਸਵਾਮੀ ਆਦਿ ਸ਼ੰਕਰੀ ਆਚਾਰ ਦਾ ਇਹ ਕਥਨ ਹੈ ਕਿ ਸੰਸਾਰ ਦੇ ਅੰਦਰ ਜਿਹੜਾ ਵੀ ਉਪਦੇਸ਼ਕ ਹੈ, ਜਿਸ ਦੇ ਪਾਸੋਂ ਵਿਦਿਆ ਪ੍ਰਾਪਤ ਕੀਤੀ ਜਾਂਦੀ ਹੈ ਜਾਂ ਹੋਰ ਕਲਾ ਪ੍ਰਾਪਤ ਕੀਤੀਆਂ ਜਾਂਦੀਆਂ ਨੇ, ਉਹ ਵੀ ਇੱਕ ਸਤਕਾਰਯੋਗ ਗੁਰੂ ਪਦਵੀ ਤੱਕ ਸੰਬੰਧਿਤ ਹੈ। ਉਹਦੇ ਪਾਸੋਂ ਸਾਨੂੰ ਦੁਨੀਆਂ ਦਾ ਗੁਰ ਪ੍ਰਾਪਤ ਹੁੰਦਾ ਹੈ। ਦੁਨੀਆਂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਪਰ ਇਹ ਵਿਦਿਆਰਥੀ ਦਾ ਤੇ ਟੀਚਰ ਦਾ, ਉਸਤਾਦ ਦਾ, ਗੁਰੂ ਦਾ ਤੇ ਸ਼ਿਸ਼ ਦਾ ਜਿਹੜਾ ਰਿਸ਼ਤਾ ਹੈ ਉਹ ਕਿਤਨਾ ਪਵਿੱਤਰ ਹੋ ਜਾਵੇਗਾ। ਗੁਰੂ ਉਹਦੇ ਘਰ ਨੂੰ ਬੁਰੀ ਨਜ਼ਰ ਨਾਲ ਦੇਖੇਗਾ, ਔਰ ਉਹਦਾ ਜਿਹੜਾ ਸ਼ਰਧਾਲੂ ਹੈ, ਉਹਦਾ ਜਿਹੜਾ ਸ਼ਿਸ਼ ਹੈ, ਉਹ ਗੁਰੂ ਦੇ ਘਰ ਵੱਲ ਬੁਰੇ ਅਸ਼ੁਭ ਭਾਵ ਦੇ ਨਾਲ ਦੇਖੇਗਾ। ਪਿਆਰ ਲੱਖੋ ਸ੍ਰੀ ਵਾਹ ਬ੍ਰਹਸਪਤੀ ਤੇ ਚੰਦਰਮਾ ਦਾ ਆਪਸ ਵਿਚ ਇਹੋ ਜਿਹਾ ਹੀ ਸਬੰਧ ਸੀ। ਬ੍ਰਹਸਪਤੀ ਗੁਰੂ ਸਨ, ਚੰਦਰਮਾ ਉਹਨਾਂ ਦਾ ਸ਼ਿਸ਼ ਸੀ। ਚੰਦਰਮਾ ਨੇ ਜਦੋਂ ਆਪਣੇ ਗੁਰੂ ਦੀ ਸੁਪਤਨੀ ਤੇ ਹੀ ਬੁਰੀ ਨਜ਼ਰ ਰੱਖੀ ਤਾਂ ਉਸ ਮੌਕੇ ਤੇ ਪ੍ਰਭੂ ਵੱਲੋਂ, ਬ੍ਰਹਸਪਤੀ ਵੱਲੋਂ ਚੰਦਰਮਾ ਨੂੰ ਸਰਾਪ ਮਿਲਿਆ ਕਿ ਜਾ ਤੈਨੂੰ ਖਈ ਰੋਗ ਹੋ ਜਾਵੇ, ਖੰਘਦਾ ਰਹੇ ਤੇ ਖਾਂਸੀ ਦੀ ਕੈਸੀ ਬਿਮਾਰੀ ਏ, ਜੇ ਕਿਤੇ ਪੁਰਾਣੀ ਹੋ ਜਾਵੇ ਤਾਂ ਇਹ ਫਿਰ ਖਤਮ ਨਹੀਂ ਹੁੰਦੀ, ਮਨੁੱਖ ਦੀ ਜ਼ਿੰਦਗੀ ਨੂੰ ਸਮਾਪਤ ਕਰਕੇ ਹੀ ਇਹ ਜਾਂਦੀ ਹੈ। ਚੰਦਰਮਾ ਨੂੰ ਖਾਂਸੀ ਖਈ ਰੋਗ ਲੱਗਾ, ਖਾਂਸੀ ਦਾ ਰੋਗ ਲੱਗਾ, ਔਰ ਫਿਰ ਇਹਨੇ ਸਮੇਂ ਨਾਲ ਆਪਣੀ ਡਿਊਟੀ ਤੇ ਨਾ ਪਹੁੰਚਣਾ, ਇਹਨੇ ਪੂਰੀ ਰੋਸ਼ਨੀ ਨਾ ਦੇਣੀ, ਇਹਦਾ ਤੇਜ ਘਟਦਾ ਗਿਆ। ਤਾਂਹੀਓ ਸਿੱਖ ਧਰਮ ਅੰਦਰ ਕਰੈਕਟਰ ਨੂੰ ਜ਼ਿਆਦਾ ਮਹਾਨਤਾ ਦਿੱਤੀ ਗਈ ਹੈ। ਇਖਲਾਕ ਦਾ ਸਬੰਧ ਹੈ, ਕਰੈਕਟਰ ਦਾ ਮਨੁੱਖ ਦੀ ਜ਼ਿੰਦਗੀ ਨਾਲ ਤੁਲਕ ਹੈ। ਜਿਹੜੇ ਲੋਕ, ਜਿਹੜੇ ਸਾਧਕ, ਜਿਹੜੇ ਸਿੱਖ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਕਰੈਕਟਰ ਦੀ ਪਾਲਣਾ ਕਰਦੇ ਨੇ, ਆਪਣੇ ਪਰਿਵਾਰ ਗ੍ਰਸਤ ਜੀਵਨ ਦੀ ਉਲੰਘਣਾ ਨਹੀਂ ਕਰਦੇ, ਉਹਨਾਂ ਦੇ ਚਿਹਰੇ ਦੀ ਰੌਣਕ ਹੋਰ ਹੀ ਹੋਵੇਗੀ। ਜਿਹੜੇ ਦੁਰਾਚਾਰੀ ਹੋਣਗੇ, ਜਿਹੜੇ ਲੋਕ ਭ੍ਰਿਸ਼ਟ ਹੋਏ ਹੋਣਗੇ, ਉਹਨਾਂ ਦੇ ਚਿਹਰੇ ਦੀ ਔਰ ਉਹਨਾਂ ਦੀ ਬੂਥੀ ਦਾ ਰੰਗ ਹੋਰ ਤਰ੍ਹਾਂ ਦਾ ਹੀ ਹੋਵੇਗਾ। ਇਸ ਵਾਸਤੇ ਇੱਥੇ ਵਰਣਨ ਕਰ ਰਹੇ ਨੇ ਜੀ, ਫਿਰ ਪੜ੍ਹਨਾ।
ਗੁਰਦਾਰਾ ਸੋ ਸਿੱਖ ਸੋਹੇਂਗੇ,
ਇਸ ਤਰੀਕੇ ਨਾਲ ਜਿਹੜੇ ਸ਼ਿਸ਼ ਹੋਣਗੇ ਉਹ ਗੁਰੂ ਦੀ ਪਤਨੀ ਦੇ ਨਾਲ ਦੁਰਾਚਾਰ ਕਰਨਗੇ ਜੀ।
ਅਬ ਵਿਵੇਕ ਔਰ ਵਿਵੇਕ ਕੋ,
ਕਹਿੰਦੇ ਨੇ ਅਬ ਵਿਵੇਕ ਔਰ ਵਿਵੇਕ ਕੋ, ਵਿਚਾਰ ਨੂੰ ਅਤੇ ਅਵਿਚਾਰਤਾ ਨੂੰ, ਅਗਿਆਨਤਾ ਨੂੰ ਅਤੇ ਗਿਆਨ ਨੂੰ,
ਨਾ ਵਿਵੇਕ ਬੈਠ ਵਿਚਾਰ ਹੈ,
ਬੈਠ ਕਰਕੇ ਕਹਿੰਦੇ ਨੇ ਵਿਵੇਕ ਗਿਆਨ ਦੀ ਵਿਚਾਰ ਨੂੰ ਕਰਨਗੇ ਹੀ ਨਹੀਂ। ਲੋਕਾਂ ਵਾਸਤੇ ਗਿਆਨ ਅਤੇ ਅਗਿਆਨਤਾ ਦੀ ਕੋਈ ਮਹਾਨਤਾ ਨਹੀਂ ਰਹਿ ਜਾਵੇਗੀ। ਸਾਰੇ ਲੋਕ ਅੰਧੇਰੇ ਵਿਚ ਪਰਮਣਗੇ, ਅੰਧੇਰੇ ਵਿਚ ਭਟਕਣਗੇ। ਆਪ ਜੀ ਨੂੰ ਪਤਾ ਹੀ ਹੈ ਕਿ ਅੰਧੇਰੀਆਂ ਜਦੋਂ ਅਮਾਵਸਿਆ ਦੀਆਂ ਰਾਤਾਂ ਆਉਂਦੀਆਂ ਨੇ ਤਾਂ ਕੁਝ ਲੋਕਾਂ ਨੂੰ ਖੁਸ਼ੀਆਂ ਹੁੰਦੀਆਂ ਨੇ ਕਿ ਅੰਧੇਰੀ ਰਾਤ ਆਵੇਗੀ, ਚੋਰੀਆਂ ਕਰਾਂਗੇ, ਲੋਕਾਂ ਨੂੰ ਲੁੱਟਾਂਗੇ। ਇਸ ਤਰੀਕੇ ਨਾਲ ਜਦੋਂ ਕਲਯੁਗ ਦੇ ਅੰਦਰ ਗਿਆਨ ਦੀ ਰੋਸ਼ਨੀ ਨਹੀਂ ਰਹੇਗੀ, ਉਦੋਂ ਬਹੁਤੇ ਲੋਕ ਅਗਿਆਨਤਾ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਨਗੇ ਕਿ ਗਿਆਨ ਦੀ ਕੀ ਜ਼ਰੂਰਤ ਹੈ। ਐਸੇ ਲੋਕ ਵੀ ਨੇ ਜਿਹੜੇ ਲੋਕ ਕਹਿੰਦੇ ਨੇ ਗੁਰਦੁਆਰੇ ਜਾਣ ਦਾ ਕੀ ਫਾਇਦਾ ਹੈ, ਗੁਰਦੁਆਰੇ ਜਾਵਾਂਗੇ ਤੇ ਕੀ ਲਾਭ ਪ੍ਰਾਪਤ ਹੋਵੇਗਾ, ਉੱਥੇ ਐ ਹੋ ਜਾਂਦਾ, ਉੱਥੇ ਉਹ ਹੋ ਜਾਂਦਾ। ਪਰ ਇਹ ਤਾਂ ਬਹਾਨਾ ਵਾਲਿਆਂ ਨੂੰ ਬਹਾਨਾ ਮਿਲਦਾ, ਨਾਨਕ ਗੁਰ ਸੇਵਾ ਕਿੰਗ ਨਾ ਲਾਭਿਆ ਤੇ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਗੁਰਦੁਆਰੇ ਆਈਏ, ਗੁਰੂ ਦੀ ਸ਼ਰਨ ਵਿਚ ਆ ਕੇ ਭਾਵਨਾ ਤੇ ਸਤਿਕਾਰ ਨਾਲ ਸੇਵਾ ਕਰੀਏ। ਹਜ਼ੂਰ ਫਰਮਾਉਂਦੇ ਨੇ ਫਿਰ ਕੀ ਨਹੀਂ ਲੱਭਦਾ, ਕੀ ਨਹੀਂ ਮਿਲਦਾ, ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਤਾਂ ਇਸ ਇਹਨਾਂ ਹਾਲਾਤਾਂ ਵਿਚ ਲੋਕ ਗਿਆਨ ਦੀ ਭੁੱਲ ਕੇ ਵੀ ਵਿਚਾਰ ਨਹੀਂ ਕਰਨਗੇ, ਗਿਆਨ ਦੀ ਵਿਚਾਰ ਕਰਨੀ ਉਹ ਮੁਨਾਸਿਬ ਹੀ ਨਹੀਂ ਸਮਝਣਗੇ।
ਪੁਨ ਝੂਠ ਬੋਲ ਕਮਾਹੇਂਗੇ,
ਫਿਰ ਸਾਰੇ ਜਿਤਨੇ ਲੋਕ ਹੋਣਗੇ ਉਹ ਝੂਠ ਬੋਲਣਗੇ, ਔਰ ਝੂਠ ਬੋਲ ਕੇ ਕਮਾਈਆਂ ਕਰਦੇ ਰਹਿਣਗੇ। ਬਹੁਤੀ ਕਮਾਈ ਝੂਠ ਦੀ ਹੋਵੇਗੀ। ਆਮ ਤੌਰ ਤੇ ਕਈ ਵਾਰੀ ਲੋਕ ਕਹਿ ਦਿੰਦੇ ਨੇ ਜੀ, ਕਲਯੁਗ ਦੇ ਵਿਚ ਤੇ ਝੂਠ ਹੀ ਫਲਦਾ ਫੁਲਦਾ, ਸੱਚ ਨਹੀਂ ਫਲਦਾ। ਕਈ ਇਹ ਵੀ ਕਹਿ ਦਿੰਦੇ ਨੇ ਕਲਯੁਗ ਦੇ ਵਿਚ ਜੀ ਪੁੰਨ ਨਹੀਂ ਫਲਦਾ, ਪਾਪ ਫਲਦਾ। ਪਰ ਕਿਤਨੀ ਕੁ ਦੇਰ, ਇੱਕ ਚੋਰ ਚੋਰੀ ਕਰਕੇ ਲੈ ਜਾਂਦਾ, ਇੱਕ ਦਿਨ, ਦੋ ਦਿਨ, ਚਾਰ ਦਿਨ ਖੁਸ਼ ਹੋ ਜਾਂਦਾ, ਪਰ ਫਿਰ ਬਾਅਦ ਵਿਚ ਉਹਦਾ ਅੰਜਾਮ ਕੀ ਹੁੰਦਾ, ਉਹਦਾ ਨਤੀਜਾ ਕੀ ਹੁੰਦਾ? ਅਸ਼ੁਭ ਕਿਰਤ, ਝੂਠ ਬੋਲ ਬੋਲ ਕੇ, ਧੋਖਾ ਕਰ ਕਰਕੇ ਇਕੱਠੀ ਕੀਤੀ ਹੋਈ ਮਾਇਆ ਬਹੁਤਾ ਸਮਾਂ ਨਹੀਂ ਰਹਿੰਦੀ। ਕਦੇ ਚੋਰਾਂ ਦੇ ਘਰਾਂ ਤੇ ਰੌਸ਼ਨੀਆਂ ਹੁੰਦੀਆਂ ਨੇ, ਕਦੇ ਚੋਰਾਂ ਦੇ ਘਰਾਂ ਤੇ ਦੀਪ ਮਾਲਾਵਾਂ ਹੁੰਦੀਆਂ ਨੇ। ਪੰਜਾਬੀ ਦੇ ਲੋਕ ਇੱਕ ਕਹਾਵਤ ਕਹਿੰਦੇ ਸਨ, ਅਖੇ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ, ਕਿਉਂਕਿ ਭਾਵੇਂ ਕਿਸੇ ਨੂੰ ਨਾ ਵੀ ਪਤਾ ਹੋਵੇ, ਚੋਰ ਦੀ ਮਾਂ ਤੇਰੇ ਅੰਦਰ ਡਰਦੀ ਸੀ ਵੀ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ ਕਿ ਮੇਰਾ ਪੁੱਤਰ ਚੋਰੀ ਕਰਦਾ, ਇਹਨਾਂ ਨੂੰ ਪਤਾ ਨਾ ਲੱਗ ਜਾਵੇ ਮੇਰੇ ਬੱਚੇ ਨੇ ਚੋਰੀ ਕੀਤੀ ਹੈ, ਕਿਤੇ ਇਹਨਾਂ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਮੈਂ ਜੋ ਕੁਝ ਪਾਇਆ ਹੋਇਆ ਇਹ ਚੋਰੀ ਦਾ। ਇਸ ਵਾਸਤੇ ਆਪਣੇ ਮਨ ਤੇ ਮਨ ਹੀ ਅੰਦਰ ਉਹ ਡਰਦੀ ਸੀ, ਉਹ ਭੈਭੀਤ ਹੁੰਦੀ ਸੀ, ਇਸ ਵਾਸਤੇ ਉਹਦਾ ਸਿਰ ਨੀਚੇ ਰਹਿੰਦਾ। ਇੱਕ ਘਰ ਚਰਾਗਾਂ ਹੋ ਰਿਹਾ ਸੀ, ਰੋਸ਼ਨੀ ਹੋ ਰਹੀ ਸੀ, ਖੁਸ਼ੀ ਦਾ ਵਾਤਾਵਰਨ ਸੀ। ਚੋਰਾਂ ਨੇ ਦੇਖਿਆ ਤੇ ਆਪਸ ਵਿਚ ਮੈਲ ਬੈਠ ਕੇ ਵਿਚਾਰ ਕੀਤੇ ਨੇ, ਇਹਨਾਂ ਦੇ ਘਰ ਵਿਆਹ ਹੋਵੇਗਾ, ਬਾਹਰੋਂ ਦਾਜ ਹੋਰ ਸਮਾਜ ਧਨ ਦੌਲਤ ਆਇਆ ਹੋਵੇਗਾ, ਇਹਨਾਂ ਦਾ ਘਰ ਕਿਉਂ ਨਾ ਲੁੱਟ ਲਈਏ। ਇਸ ਤਰੀਕੇ ਨਾਲ ਉਹਨਾਂ ਨੇ ਵਿਚਾਰ ਕੀਤਾ ਕਿ ਉਹਨਾਂ ਦਾ ਸਾਰਾ ਕੁਝ ਲੁੱਟਿਆ ਗਿਆ। ਪਰ ਕੁਝ ਹੀ ਸਮੇਂ ਤੋਂ ਬਾਅਦ, ਕੁਝ ਹੀ ਦਿਨਾਂ ਤੋਂ ਬਾਅਦ, ਫਿਰ ਜਦੋਂ ਉਧਰ ਦੀ ਲੰਘੇ, ਉਹਨਾਂ ਦੇ ਘਰ ਫਿਰ ਦੀਵੇ ਬਲਣ, ਉਹਨਾਂ ਦੇ ਮਕਾਨਾਂ ਤੇ ਫਿਰ ਰੋਸ਼ਨੀ, ਲਾਈਟਾਂ ਹੋ ਰਹੀਆਂ ਸਨ, ਜਲ ਰਹੀਆਂ ਸਨ। ਕਹਿਣ ਲੱਗੇ, ਲੱਗਦਾ ਹੈ ਕਿ ਆਪਾਂ ਪੂਰਾ ਇਹਨਾਂ ਦਾ ਘਰ ਸਾਫ ਨਹੀਂ ਕੀਤਾ, ਹੁਣ ਹੋਰ ਸਫਾਈ ਕਰਨੀ ਚਾਹੀਦੀ। ਫਿਰ ਪ੍ਰੋਗਰਾਮ ਬਣਾਇਆ, ਦੂਸਰੀ ਵਾਰੀ ਘਰ ਲੁੱਟ ਲਿਆ। ਪਰ ਅਜੇ ਸਾਲ ਦੋ ਸਾਲ ਗੁਜ਼ਰੇ ਸਨ, ਫਿਰ ਕੁਦਰਤ ਨੇ ਖੁਸ਼ੀਆਂ ਦਿੱਤੀਆਂ, ਵਾਹਿਗੁਰੂ ਨੇ ਮੌਕਾ ਦਿੱਤਾ, ਉਸ ਘਰ ਵਿੱਚ ਫਿਰ ਰੋਸ਼ਨੀ ਹੋ ਰਹੀ ਸੀ। ਤੇ ਤੀਸਰੀ ਵਾਰੀ ਜਦੋਂ ਚੋਰਾਂ ਨੇ, ਉਹਨਾਂ ਹੀ ਚੋਰਾਂ ਨੇ ਦੇਖਿਆ ਤੇ ਆਪਣੇ ਆਪ ਨੂੰ ਲਾਂਤ ਪਾ ਕੇ ਕਹਿਣ ਲੱਗੇ, ਅਸੀਂ ਤੇ ਚੋਰ ਦੇ ਚੋਰ ਹੀ ਰਹੇ, ਇਹਨਾਂ ਨੂੰ ਦੋ ਵਾਰੀ ਲੁੱਟਿਆ, ਸਾਰਾ ਕੁਝ ਚੁਰਾ ਕੇ ਲੈ ਗਏ ਆ। ਇਹਨਾਂ ਦੇ ਘਰ ਅੱਜ ਵੀ ਰੋਸ਼ਨੀ ਹੋ ਰਹੀ ਹੈ, ਪਰ ਅਸੀਂ ਇੰਨੀ ਵਾਰੀ ਚੋਰੀਆਂ ਕਰਕੇ ਲੁੱਟਿਆ, ਸਾਡੇ ਘਰ ਤਾਂ ਅੱਜ ਵੀ ਦੀਵਾ ਨਹੀਂ ਬਲਦਾ। ਝੂਠ ਦੀ ਕਮਾਈ ਇਸੇ ਤਰ੍ਹਾਂ ਦੀ ਹੀ ਹੁੰਦੀ। ਹੇਰਾ ਫੇਰੀ ਦੀ ਕਮਾਈ ਦੇ ਨਾਲ ਮਨੁੱਖ ਨੂੰ ਕਦੇ ਖੁਸ਼ੀ ਨਹੀਂ ਪ੍ਰਾਪਤ ਹੁੰਦੀ, ਕਦੇ ਖੁਸ਼ਹਾਲੀ ਨਹੀਂ ਪ੍ਰਾਪਤ ਹੁੰਦੀ, ਮਨੁੱਖ ਦੇ ਚਿਹਰੇ ਤੇ ਕਦੇ ਰੌਣਕ ਨਹੀਂ ਆਉਂਦੀ, ਕਿਉਂਕਿ ਉਹ ਝੂਠ ਦੀ ਕਮਾਈ ਹੈ। ਲੋਕ ਕਹਿੰਦੇ ਨੇ, ਦੁਨੀਆਂ ਕਹਿੰਦੀ ਏ, ਸਾਡੇ ਘਰਾਂ ਨੂੰ 84 ਵਿੱਚ ਲੁੱਟਣ ਵਾਲੇ, ਸਾਡੇ ਘਰਾਂ ਨੂੰ 84 ਵਿੱਚ ਅੱਗ ਲਗਾਉਣ ਵਾਲੇ, ਸਾਡੀਆਂ ਬੱਚਿਆਂ ਨੂੰ, ਸਾਡੀਆਂ ਭਰਾਵਾਂ ਨੂੰ, ਬਜ਼ੁਰਗਾਂ ਨੂੰ ਜਿਉਂਦੇ ਜੀ ਅੱਗਾਂ ਵਿੱਚ ਜਲਾਉਣ ਵਾਲੇ, ਅੱਜ ਵੀ ਕਹਿੰਦੇ ਨੇ, ਲਹੋ ਇਹ ਤੇ ਅੱਗੇ ਨਾਲੋਂ ਵੀ ਜ਼ਿਆਦਾ ਚੜ੍ਹਦੀ ਕਲਾ ਵਿੱਚ ਚਲੇ ਗਏ ਨੇ, ਪਿਆਲਾ ਫੋ ਸ੍ਰੀ ਵਾਹ। ਕਿਉਂਕਿ ਚੋਰਾਂ ਤੇ ਡਾਕੂਆਂ ਦੇ ਘਰ ਕਦੇ ਚਿਰਾਗਾ ਨਹੀਂ ਹੁੰਦਾ, ਕਦੇ ਬਰਕਤ ਨਹੀਂ ਆਉਂਦੀ, ਪਰ ਜਿਹੜੇ ਲੋਕ ਮਿਹਨਤ ਕਰਦੇ ਨੇ, ਆਪਣੇ ਮਾਲਕ ਦੇ ਭਰੋਸਾ ਤੇ ਯਕੀਨ ਕਰਕੇ ਗੁਰੂ ਦੇ ਚਰਨਾਂ ਵਿੱਚ ਇਹ ਸਾਰੀਆਂ ਚੀਜ਼ਾਂ ਅਰਪਣ ਕਰ ਦਿੰਦੇ ਨੇ, ਵਾਹਿਗੁਰੂ ਉਹਨਾਂ ਦੀ ਥੋੜੀ ਕਿਰਤ ਵਿੱਚ ਵੀ ਬਹੁਤੀ ਬਰਕਤ ਪਾ ਦਿੰਦਾ। ਇਸ ਵਾਸਤੇ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ, ਕੋਈ ਗਿਆਨ ਦੀ ਵਿਚਾਰ ਨਹੀਂ ਕਰਦਾ ਜੀ।
ਉਹਨ ਝੂਠ ਬੋਲ ਕਮਾਹੇਗੇ,
ਕਹਿੰਦੇ ਨੇ ਫਿਰ ਮੁੜ ਮੁੜ ਕੇ ਝੂਠ ਬੋਲ ਬੋਲ ਕੇ ਕਮਾਈਆਂ ਕਰਨਗੇ, ਝੂਠ ਬੋਲਣਗੇ ਔਰ ਝੂਠ ਬੋਲ ਕੇ ਕਮਾਈ ਕਰਨਗੇ।
ਸਿਰ ਸਾਚ ਬੋਲ ਉਤਾਰ ਹੈ,
ਤੇ ਫਿਰ ਕਹਿੰਦੇ ਨੇ ਸਿਰ ਸਾਚ ਬੋਲ ਉਤਾਰ ਹੈ, ਆਪਣੇ ਸਿਰ ਤੋਂ, ਆਪਣੇ ਸਿਰੋਂ ਕਹਿੰਦੇ ਨੇ, ਸੱਚ ਦੇ ਜਿਹੜੇ ਬਚਨ ਨੇ ਉਹ ਉਤਾਰ ਦੇਣਗੇ, ਸੱਚ ਤਿਆਗ ਦੇਣਗੇ, ਸੱਚ ਨਹੀਂ ਬੋਲਣਗੇ, ਝੂਠ ਵਾਲੇ ਪਾਸੇ ਹੀ ਪਰਿਵਰਤ ਹੋਣਗੇ।
ਤਰਨ ਰਾਜ ਚੰਦ ਵਰਨ ਹੈ ਅਵਰਨ ਕੋ,
ਕਹਿੰਦੇ ਨੇ ਲੋਕ ਐਸੇ ਹੋ ਜਾਣਗੇ ਜਿਨ੍ਹਾਂ ਇਸਤਰੀਆਂ ਨੂੰ ਵਰਨਾ ਨਹੀਂ, ਵਿਆਹਣਾ ਨਹੀਂ ਹੈ, ਉਹਨਾਂ ਨੂੰ ਵਿਆਹਣਗੇ, ਉਹਨਾਂ ਨੂੰ ਵਰਨਗੇ। ਇਸਤਰੀਆਂ ਵੀ ਉਸੇ ਪਹਿਲੂ ਨਾਲ ਚੱਲਣਗੀਆਂ, ਉਸੇ ਤਰੀਕੇ ਨਾਲ ਚੱਲਣਗੀਆਂ।
ਛਾੜ ਹਰ ਸਰਨ ਕੋ,
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਨੂੰ ਤਿਆਗ ਦੇਣਗੇ, ਕਿਉਂਕਿ ਵਾਹਿਗੁਰੂ ਜੀ ਤੋਂ ਦੂਰ ਜਾ ਕੇ ਹੀ ਮਨੁੱਖ ਇਸੇ ਇਹਨਾਂ ਚੀਜ਼ਾਂ ਵੱਲ ਪ੍ਰਵਿਰਤ ਹੁੰਦਾ ਹੈ। ਜਦੋਂ ਕੋਈ ਵਾਹਿਗੁਰੂ ਦੇ ਨਜ਼ਦੀਕ ਰਹੇ, ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਹੇ, ਤਾਂ ਫਿਰ ਸਮਰੱਥ ਗੁਰੂ ਆਪਣੀ ਮਿਹਰਾਮਤ ਦੇ ਸਾਏ ਨਾਲ ਆਪਣੇ ਸਿੱਖ ਬੱਚਿਆਂ ਨੂੰ, ਬੱਚੀਆਂ ਨੂੰ ਇਹਨਾਂ ਗਲਤ ਕੰਮਾਂ ਵਾਲੇ ਪਾਸਿਓਂ ਰੋਕ ਕੇ ਰੱਖਦੇ ਨੇ। ਕਦੇ ਕੋਈ ਮਾਂ, ਕਦੇ ਕੋਈ ਬਾਪ ਇਹ ਨਹੀਂ ਦੇਖ ਸਕਦਾ, ਨਾ ਉਹ ਇਹ ਚਾਹੁੰਦਾ ਹੈ ਕਿ ਮੇਰਾ ਬੇਟਾ, ਮੇਰਾ ਬੱਚਾ ਬੇਸਮਝਤਾ ਦੇ ਵਸ ਅੱਗ ਦੇ ਨਾਲ ਖੇਲੇ, ਅੱਗ ਦੇ ਅੰਗਿਆਰਾਂ ਨੂੰ ਆਪਣੇ ਹੱਥ ਵਿੱਚ ਪਕੜ ਲਵੇ, ਜਾਂ ਆਪਣੀ ਬਾਂਹ ਅੱਗ ਵਿੱਚ ਪਾ ਦੇਵੇ, ਜਾਂ ਮੇਰਾ ਬੇਟਾ ਦਰਿਆ ਵਿੱਚ ਛਾਲ ਮਾਰ ਦੇਵੇ, ਮੇਰੀ ਬੱਚੀ ਖੂਹ ਵਿੱਚ ਛਾਲ ਮਾਰ ਦੇਵੇ, ਕੋਈ ਨਹੀਂ ਚਾਹੁੰਦਾ। ਸੱਚ ਜੇ ਗੁਰੂ ਨੂੰ ਅਸੀਂ ਇਹ ਸਮਝ ਲਈਏ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹੀ ਸੁਖ ਕਨੇਰੇ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਤੇ ਗੁਰੂ ਦੀ ਸ਼ਰਨ ਰਹੀਏ। ਫਿਰ ਸਤਿਗੁਰੂ ਸੱਚਾ ਪਾਤਸ਼ਾਹ ਕਿਸੇ ਆਪਣੇ ਸਿੱਖ ਬੱਚੇ ਨੂੰ, ਕਿਸੇ ਆਪਣੀ ਬੱਚੀ ਨੂੰ ਇਹਨਾਂ ਬੁਰਾਈਆਂ ਵਿੱਚ ਜਲਨ ਨਹੀਂ ਦੇਣਗੇ, ਇਹਨਾਂ ਬੁਰਾਈਆਂ ਵਿੱਚ ਸੜਨ ਨਹੀਂ ਦੇਣਗੇ, ਇਹ ਸਦੇ ਖੂਹ ਵਿੱਚ ਕੁੱਦਣ ਨਹੀਂ ਦੇਣਗੇ ਜੀ।
ਛਾੜ ਸਭ ਸਾਜ ਕੋ,
ਸਾਰੇ ਧਰਮ ਦੇ ਸਾਜੋ ਸਮਾਜ ਨੂੰ ਛੱਡ ਕੇ,
ਲਾਗ ਹੈ ਅਕਾਜ ਕੋ,
ਮਾੜੇ ਕੰਮਾਂ ਨੂੰ ਕਰਨ ਲੱਗ ਜਾਣਗੇ।
ਤਿਆਗ ਹੈ ਨਾਮ ਕੋ,
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਲੋਕ ਤਿਆਗ ਦੇਣਗੇ। ਅਜੇ ਤੇ ਕਿਰਪਾ ਹੈ ਸਭ ਧਾਰਮਿਕ ਥਾਵਾਂ ਤੇ, ਲੋਕ ਧਾਰਮਿਕ ਕੇਂਦਰਾਂ ਤੇ ਅੱਜ ਵੀ ਜਾਂਦੇ ਨੇ, ਲੋਕ ਚਰਚ ਵੀ ਜਾਂਦੇ ਨੇ, ਮੰਦਰ ਵੀ ਜਾਂਦੇ ਨੇ, ਮਸਜਿਦ ਵੀ ਜਾਂਦੇ ਨੇ, ਔਰ ਦੂਸਰੇ ਪਾਸੇ ਐਤਵਾਰ ਨੂੰ ਸਿੰਘ ਸਾਹਿਬ ਜੀ ਦੇ ਘਰ ਨੂੰ ਇੱਥੇ ਨਮਸਕਾਰ ਕਰਕੇ ਜਾ ਰਹੇ ਸਾਂ। ਦੂਰ ਦੂਰ ਤੱਕ ਮਸਜਿਦ ਦੇ ਸਾਹਮਣੇ ਕਾਰਾਂ ਖੜੀਆਂ ਕਰੀ ਜਾ ਰਹੇ ਸਨ, ਇਬਾਦਤ ਕਰਨ ਵਾਲੇ ਔਰ ਸ਼ਰ੍ਹਾ ਆਪਣੇ ਧਰਮ ਦੀ ਪਰਪਕਤਾ ਦੇ ਮੁਤਾਬਕ ਚੱਲਣ ਵਾਲੇ ਮੁਸਲਮਾਨ ਭਰਾ ਨਮਾਜ਼ ਪੜ੍ਹਨ ਵਾਸਤੇ ਆ ਰਹੇ ਸਨ। ਔਰ ਇਕੱਠੇ ਹੋ ਰਹੇ ਸਨ। ਕਿਤਨੇ ਪਿਆਰ ਨਾਲ ਜਿਹੜਾ ਕਾਰ ਤੋਂ ਉਤਰਦਾ ਸੀ ਇੱਕ ਦੂਸਰੇ ਨੂੰ ਆਪਣੇ ਗਲੇ ਨਾਲ ਲਗਾ ਲੈਂਦਾ ਸੀ। ਮਗਰ ਅਸੀਂ ਵੀ ਆਉਂਦੇ ਹਾਂ ਤੇ ਕਈ ਵਾਰੀ ਇੱਕ ਦੂਸਰੇ ਨੂੰ ਬੜੀ ਗਹਿਰੀ ਨਜ਼ਰ ਨਾਲ ਦੇਖੀਦਾ, ਜਿਵੇਂ ਕਿ ਮੇਰਾ ਬਹੁਤ ਵੱਡਾ ਦੁਸ਼ਮਣ ਹੋਵੇ। ਮਨ ਦੇ ਅੰਦਰ ਨਫ਼ਰਤ ਵੀ ਹੁੰਦੀ ਹੈ, ਇਹ ਸਵੇਰੇ ਸਵੇਰੇ ਕਿਵੇਂ ਮੱਥੇ ਲੱਗ ਗਿਆ, ਇਹ ਇੱਥੇ ਆਉਂਦਾ। ਕਈ ਵਾਰੀ ਪਾਸਾ ਬਦਲ ਕੇ ਵੀ ਚਲੇ ਜਾਈਦਾ ਹੈ। ਤਾਂ ਬੇਨਤੀ ਕਰ ਰਿਹਾ ਸਾਂ, ਅਜੇ ਤੇ ਕਿਰਪਾ ਹੈ। ਲੋਕ ਧਾਰਮਿਕ ਕੇਂਦਰਾਂ ਤੇ ਆਉਂਦੇ ਨੇ, ਧਾਰਮਿਕ ਕੇਂਦਰਾਂ ਤੇ ਆਉਂਦਿਆਂ ਸਹਿਜੇ ਹੀ ਪ੍ਰਭੂ ਦੇ ਨਾਮ ਦਾ ਉਚਾਰਨ ਹੋ ਜਾਂਦਾ ਹੈ। ਪਰ ਤਿਆਗ ਹੈ ਨਾਮ ਕੋ, ਵਾਹਿਗੁਰੂ ਜੀ ਦੇ ਨਾਮ ਨੂੰ ਤਿਆਗ ਦੇਣਗੇ।
ਲਾਗ ਹੈ ਕਾਮ ਕੋ,
ਬਸ ਇੱਕੋ ਕੰਮ ਲੋਕਾਂ ਵਾਸਤੇ ਰਹਿ ਜਾਏਗਾ, ਕਾਮ ਵਿੱਚ ਹੀ ਲੱਗੇ ਰਹਿਣਗੇ, ਬੁਰਿਆਈਆਂ ਵਿੱਚ ਹੀ ਪ੍ਰਵਿਰਤ ਰਹਿਣਗੇ। ਹੁਣ ਥੋੜਾ ਜਿਹਾ ਜਨਮ ਸਾਖੀ ਦਾ ਵਿਚਾਰ ਲਈਏ। ਸਾਖੀ ਅਸੀਂ ਇਹ ਕਈ ਵਾਰੀ ਸੁਣੀ ਹੈ, ਕਈ ਵਾਰੀ ਪੜ੍ਹੀ ਵੀ ਹੈ, ਕਈ ਵਾਰੀ ਵਿਚਾਰੀ ਵੀ ਹੈ, ਪਰ ਮਸਮੂਹ ਨਾਲ ਸੰਬੰਧਿਤ ਹੈ। ਜਦੋਂ ਉੜੀਸਾ ਦੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਕਲਯੁਗ ਆਪਣਾ ਭਿਆਨਕ ਰੂਪ ਧਾਰਨ ਕਰਕੇ ਆਇਆ, ਉਹ ਕਹਿੰਦੇ ਨੇ ਕਿ ਜਦੋਂ ਉਹ ਸਵਾਸ ਲੈਂਦਾ ਸੀ ਤੇ ਜੰਗਲ ਨੂੰ ਅੱਗ ਲੱਗਦੀ ਸੀ, ਉਹਦੇ ਸਾਹਾਂ ਵਿੱਚ ਅਗਨੀ। ਜਦੋਂ ਉਹ ਸਾਹ ਲੈਂਦਾ ਤਾਂ ਇੰਜ ਪ੍ਰਤੀਤ ਹੁੰਦਾ ਜਿਵੇਂ ਉਹਦੇ ਮੁੱਖ ਵਿੱਚੋਂ ਅੱਗ ਨਿਕਲ ਰਹੀ ਹੋਵੇ, ਲਾਟਾਂ ਬਲ ਰਹੀਆਂ ਹੋਣ। ਬੜਾ ਭਿਆਨਕ ਉਹਦਾ ਰੂਪ ਸੀ, ਬਹੁਤ ਭਿਆਨਕ ਉਹ ਦੇਖਿਆ ਪ੍ਰਤੀਤ ਹੁੰਦਾ, ਕਹਿੰਦੇ ਨੇ। ਤੇ ਫਿਰ ਇੱਕ ਹੱਥ ਉਹਨੇ ਆਪਣੀ ਜ਼ਬਾਨ ਨੂੰ ਪਾਇਆ ਹੋਇਆ, ਦੂਸਰਾ ਆਪਣੇ ਇੰਦਰੇ ਨੂੰ ਹੱਥ ਪਾਇਆ ਹੋਇਆ। ਹਜ਼ੂਰ ਦੇ ਸਾਹਮਣੇ ਆ ਕੇ ਰੁਕ ਗਿਆ। ਹਜ਼ੂਰ ਨੇ ਜਦੋਂ ਉਹਦੇ ਤੇ ਨਜ਼ਰ ਕੀਤੀ ਤਾਂ ਉਹ ਕਦਮਾਂ ਤੇ ਝੁਕ ਗਿਆ ਤੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਸੀਂ ਤੈਨੂੰ ਪਹਿਚਾਣਦੇ ਹਾਂ, ਅਸੀਂ ਤੈਨੂੰ ਸਮਝਦੇ ਹਾਂ, ਸਾਨੂੰ ਪਤਾ ਹੈ ਜੋ ਕੁਝ ਤੂੰ ਹੈ। ਤੈਨੂੰ ਕਲਯੁਗ ਕਹਿੰਦੇ ਨੇ, ਤੂੰ ਕਲਯੁਗ ਹੈ। ਉਹਨੇ ਕਿਹਾ, ਹਜ਼ੂਰ ਮੈਂ ਕਲਯੁਗ ਹੀ ਹਾਂ। ਹਜ਼ੂਰ ਕਹਿਣ ਲੱਗੇ, ਤੂੰ ਕਿਤਨਾ ਨਾਦਾਨ ਤੇ ਗੁਸਤਾਖ ਹੈ। ਜਦੋਂ ਕਿਸੇ ਦੇ ਪਾਸ ਜਾਈਦਾ ਪਰਦੇ ਵਿੱਚ ਜਾਈਦਾ, ਜਦੋਂ ਕਿਸੇ ਪਾਸ ਜਾਈਏ ਸਨਮਾਨ ਨਾਲ ਜਾਈਏ, ਸਤਿਕਾਰ ਨਾਲ ਜਾਈਏ, ਪਰ ਤੂੰ ਇੱਕ ਤਾਂ ਤੇਰੇ ਕੋਲੋਂ ਸੇਕ ਆ ਰਿਹਾ, ਜਦੋਂ ਤੂੰ ਸਾਹ ਲੈਂਦਾ ਹੈ ਤੇਰੇ ਵਿੱਚੋਂ ਅੱਗ ਵਰਦੀ ਪ੍ਰਤੀਤ ਹੁੰਦੀ ਹੈ, ਦੂਸਰਾ ਆ ਜੋ ਕੁਝ ਤੂੰ ਸਰੀਰਕ ਤੌਰ ਤੇ ਪ੍ਰਗਟਾਓ ਕਰ ਰਹੇ ਹੈ ਇਹ ਵੀ ਮੁਨਾਸਿਬ ਨਹੀਂ। ਤਾਂ ਉਹਨੇ ਜਵਾਬ ਵਿੱਚ ਆਖਿਆ, ਹਜ਼ੂਰ ਮੈਂ ਹਾਂ ਕਲਯੁਗ, ਇਸ ਯੁੱਗ ਵਿੱਚ ਮੇਰਾ ਰਾਜ ਹੈ, ਮੈਂ ਆਪਣੇ ਰਾਜ ਦੀ ਲੋਕਾਂ ਨੂੰ ਨਿਸ਼ਾਨੀ ਦਰਸਾ ਰਿਹਾ ਹਾਂ। ਲੋਕ ਜਾਂ ਇੰਦਰੀਆਂ ਦੇ ਰਸਾਂ ਵਿੱਚ ਉਲਝ ਜਾਣਗੇ ਜਾਂ ਜ਼ੁਬਾਨ ਦੇ ਰਸਾਂ ਵਿੱਚ ਉਲਝ ਜਾਣਗੇ। ਤੀਸਰੀ ਨਿਸ਼ਾਨੀ, ਮੇਰੇ ਸਾਹਾਂ ਵਿੱਚੋਂ ਜੋ ਅੱਗ ਪ੍ਰਤੀਤ ਹੁੰਦੀ ਹੈ, ਇਹਦਾ ਭਾਵ ਹੈ ਕਿ ਕਲਯੁਗ ਦੇ ਜੀਵਾਂ ਦੇ ਅੰਦਰ ਜਿਹੜੇ ਨੇ ਉਹ ਕ੍ਰੋਧ ਦੀ ਅੱਗ ਦੇ ਨਾਲ ਜਲੇ ਤੇ ਬਲੇ ਹੋਏ ਹੋਣਗੇ। ਕੋਈ ਵਿਰਲਾ ਵਿਰਲਾ ਮਨੁੱਖ ਠੰਡੇ ਸਾਹ ਸੀਤਲਤਾ ਵਾਲੇ ਸ਼ਾਂਤੀ ਨਾਲ ਸਾਹ ਲੈ ਸਕੇਗਾ, ਬਹੁਤੇ ਲੋਕ ਕ੍ਰੋਧ ਦੀ ਅੱਗ ਵਿੱਚ ਹੀ ਤਪਦੇ ਰਹਿਣਗੇ, ਜਲਦੇ ਰਹਿਣਗੇ। ਹਜ਼ੂਰ ਦਸਮ ਪਾਤਸ਼ਾਹ ਵੀ ਉਸੇ ਵਿਚਾਰ ਨੂੰ ਵਰਣਨ ਕਰ ਰਹੇ ਨੇ, ਲਾਗ ਹੈ ਕਾਮ ਕੋ, ਕਾਮ ਦੀ ਤਰਫ ਹੀ ਲੱਗੇ ਰਹਿਣਗੇ, ਬੁਰਿਆਈਆਂ ਵਿੱਚ ਹੀ ਗਲਤਾਨ ਰਹਿਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਹੋਰ ਕੋਈ ਸੁਝੇਗਾ ਜਾਂ ਬੁਝੇਗਾ ਨਹੀਂ, ਕੋਈ ਹੋਰ ਪ੍ਰਤੀਤ ਨਹੀਂ ਹੋਵੇਗਾ।
ਲਾਜ ਕੋ ਸ਼ੋਰ ਹੈ,
ਨਜਿਆਂ ਨੂੰ ਛੱਡ ਦੇਣਗੇ,
ਦਾਨ ਮੁਖ ਮੋਰ ਹੈ,
ਦਾਨ ਤੋਂ ਮੁਖ ਮਾਂ ਮੋੜ ਜਾਣਗੇ। ਵਿਧਾਨ ਕਿਉਂ ਕਰਨਾ, ਜੇ ਕੀ ਫਾਇਦਾ। ਐਸੇ ਲੋਕ ਵੀ ਨੇ ਜੋ ਸਾਲ ਵਿੱਚ ਇੱਕ ਵਾਰੀ ਜਾਂ ਸਾਲ ਵਿੱਚ ਦੋ ਵਾਰੀ ਜਾਂ ਬੱਚਿਆਂ ਦੇ ਜਨਮ ਦਿਨਾਂ ਤੇ ਜਾਂ ਬਜ਼ੁਰਗਾਂ ਦੀ ਯਾਦ ਵਿੱਚ ਗੁਰੂ ਕੀ ਸੰਗਤ ਲਈ ਲੰਗਰ ਦੀ ਸੇਵਾ ਸਤਿਕਾਰ ਨਾਲ ਕਰਨਗੇ, ਕਮਾਈ ਸਫਲ ਹੋ ਜਾਵੇਗੀ, ਸਤਿਗੁਰੂ ਦੇ ਗੁਰਪੁਰਬ ਮਨਾਉਣਗੇ। ਵੈਨਕੂਵਰ ਇੱਕ ਸਿੰਘ ਸਾਨੂੰ ਮਿਲੇ, ਉਹ ਕਹਿਣ ਲੱਗੇ, ਭਾਈ ਸਾਹਿਬ ਗੁਰੂ ਨੇ ਬਖਸ਼ਿਸ਼ ਕੀਤੀ ਏ, ਮੈਂ ਸਾਰੇ ਗੁਰੂਆਂ ਦਾ ਹੀ ਗੁਰਪੁਰਬ ਮਨਾਉਂਦਾ, ਬੇਨਤੀ ਕਰ ਦਿੰਦਾ ਗੁਰਦੁਆਰਾ ਸਾਹਿਬ ਸੰਗਤ ਨੂੰ ਜਿੰਨੇ ਵੀ ਆ ਜਾਣ, ਬਸ ਨਾਲੇ ਕੀਰਤਨ ਕਰਵਾਈਦਾ, ਨਾਲੇ ਸਹਿਜ ਪਾਠ ਕਰੀਦੇ ਨੇ ਕਰਾਈਦੇ ਨੇ, ਤੇ ਨਾਲੇ ਗੁਰੂ ਕੇ ਲੰਗਰ ਦੀ ਆਪਣੇ ਹੱਥੀ ਸੇਵਾ ਕਰੀਦੀ ਏ, ਮੈਂ ਸਾਰੇ ਗੁਰਪੁਰਬ ਮਨਾਉਂਦਾ। ਮੈਂ ਕਿਹਾ ਤਾਨੇ ਪਿਆਰਿਆ, ਸਾਡੀਆਂ ਤੇ ਕਮੇਟੀਆਂ ਵੀ ਖਾਸ ਖਾਸ ਹੀ ਗੁਰਪੁਰਬ ਮਨਾਉਂਦੀਆਂ ਨੇ। ਤੂੰ ਤੇਰੇ ਤੇ ਗੁਰੂ ਦੀ ਕਿਰਪਾ ਹੈ ਕਿ ਤੈਨੂੰ ਨਜ਼ਰ ਆ ਗਿਆ ਹੈ, ਤੂੰ ਸਮਝ ਲਿਆ ਹੈ ਕਿ 10 ਗੁਰੂ ਇੱਕੋ ਜਿਹੇ ਨੇ, 10 ਗੁਰੂਆਂ ਵਿੱਚ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਰਤ ਰਹੀ ਹੈ। ਵਰਨਾ ਸਾਡੀਆਂ ਸਾਰੀਆਂ ਬਹੁਤੀਆਂ ਸੰਸਥਾਵਾਂ, ਵੱਡੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਰੀਆਂ ਸੰਸਥਾਵਾਂ 1-2 ਗੁਰਪੁਰਬ ਵੀ ਮਨਾਉਂਦੀਆਂ ਨੇ। ਪਿਆਰ ਨਾਲ ਖੋ ਸ੍ਰੀ ਵਾਹ, ਬਾਕੀ ਗੁਰੂਆਂ ਨੂੰ ਤੇ ਸਮਝਦੀਆਂ ਨੇ, ਠੀਕ ਹੈ, ਤੁਹਾਡੇ ਗੁਰਪੁਰਬ ਮਨਾਉਣ ਦੀ ਭਲਾ ਕੀ ਲੋੜ ਹੈ, ਤੁਸੀਂ ਇੰਜ ਹੀ ਰਹੋ ਤੇ ਠੀਕ। ਪਿਆਰ ਨਾਲ ਖੋ ਸ੍ਰੀ ਵਾਹ, ਤੋ ਕੁਝ ਐਸੇ ਲੋਕ ਨੇ ਤੇ ਕੁਝ ਐਸੇ ਲੋਕ ਵੀ ਨੇ ਜਿਹੜੇ ਕਹਿ ਦਿੰਦੇ ਨੇ ਜੀ ਉੱਥੇ ਵਿਹਲਿਆਂ ਨੂੰ ਲੰਗਰ ਖਵਾਈਏ, ਉੱਥੇ ਲੜਾਈ ਕਰਨ ਵਾਲਿਆਂ ਨੂੰ ਲੰਗਰ ਖਵਾਈਏ। ਛਾ ਦਾਨ ਦਾ ਪਹਿਲੂ ਵਰਣਨ ਕਰ ਰਹੇ ਨੇ ਕਿ ਜਿਹੜੇ ਦਾਨ ਮੁੱਖ ਮੋਰ ਹੈ, ਦਾਨ ਤੋਂ ਮੁੱਖ ਮੋਰ ਜਾਣਗੇ ਵੀ ਦਾਨ ਕਰਕੇ ਕੀ ਲੈਣਾ, ਦਾਨ ਦਾ ਕੀ ਫਾਇਦਾ ਹੈ, ਦਾਨ ਦਾ ਕੀ ਲਾਭ ਹੈ। ਪਿਆਲਾ ਖੋ ਸ੍ਰੀ ਵਾਹਿ ਜੀ
ਕਰਨ ਨਹੀਂ ਧਿਆਏ ਹੈ,
ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਨਹੀਂ ਕਰਨਗੇ,
ਦੁਸ਼ਟ ਗਤ ਪਾਏ ਹੈ,
ਦੁਸ਼ਟਾਂ ਵਾਲੀ ਗਤੀ ਨੂੰ ਪ੍ਰਾਪਤ ਪਾਉਣਗੇ,
ਨਰਕ ਕਹਿ ਜਾਏਗੇ।
ਉਹਨਾਂ ਦੀ ਕਿੱਥੇ ਗਤੀ ਹੁੰਦੀ ਏ, ਕਿਉਂਕਿ ਜਿਹੜਾ ਬਹੁਤੇ ਗੁਨਾਹ ਕਰੇ ਸਮਾਜ ਅੰਦਰ ਅਖੀਰ ਉਹਦਾ ਟਿਕਾਣਾ ਕਿਹੜਾ ਹੁੰਦਾ ਹੈ, ਉਹ ਕਹਿੰਦੇ ਨੇ ਜੇਲ, ਵੀ ਜੇਲ ਚਲੇ ਜਾਓ, ਜੇਲ ਤਾਂ ਆਖਿਰ ਜੇਲ ਹੀ ਹੁੰਦੀ ਹੈ। ਚੱਲ ਖੋ ਸ੍ਰੀ ਵਾਹ ਅਕਾਲੀਆਂ, ਅਕਾਲੀ ਦਲ ਦੀ ਅਗਵਾਈ ਵਿਚ ਜੇਲ ਜਾਣ ਦਾ ਮੌਕਾ ਮਿਲਿਆ ਕਾਫੀ ਸਮਾਂ, ਪਰ ਮੌਜ ਮੇਲਾ ਹੀ ਸਮਝੀਦਾ ਸੀ, ਮਗਰ ਹੁਣ ਉਹ ਮੌਜ ਮੇਲੇ ਵਾਲੀ ਬਾਤ ਨਹੀਂ ਹੈ। ਪਿਆਲਾ ਖੋ ਸ੍ਰੀ ਵਾਹਿ, ਪਰ ਫਿਰ ਵੀ ਜੇਲ ਜੇਲ ਹੁੰਦੀ ਹੈ, ਭਾਵੇਂ ਮੌਜ ਮੇਲਾ ਵੀ ਕਿਉਂ ਨਾ ਹੋਵੇ। ਅਸੀਂ ਤੇ ਘੂਰਦੇ ਹੁੰਦੇ ਸਾਂ ਜੇਲ ਕਰਮਚਾਰੀਆਂ ਨੂੰ, ਗੱਲ ਗੱਲ ਤੋਂ ਉਹਨਾਂ ਨੂੰ ਡਾਂਟਦੇ ਸਾਂ, ਉਹਨਾਂ ਨੂੰ ਤਾੜਨਾ ਕਰਦੇ ਸਾਂ, ਪਰ ਹੁਣ ਵਕਤ ਬਦਲ ਗਿਆ ਹੈ। ਤੋ ਸਮਾਜ ਅੰਦਰ ਬੁਰਿਆਈਆਂ ਕਰਨ ਵਾਲੇ ਦਾ ਅਸਲ ਟਿਕਾਣਾ ਤੇ ਘਰ ਕੀ ਹੁੰਦਾ, ਅਸਲ ਟਿਕਾਣਾ ਤੇ ਜਿਹੜਾ ਘਰ ਹੈ ਉਹ ਕੀ ਹੁੰਦਾ, ਜੇਲ ਹੁੰਦੀ ਏ। ਇਸ ਵਾਸਤੇ ਕਹਿੰਦੇ ਨੇ ਜਿਹੜੇ ਦਾਨ ਤੋਂ ਮੁੱਖ ਮੋੜ ਜਾਣਗੇ, ਪ੍ਰਭੂ ਦਾ ਨਾਮ ਨਹੀਂ ਧਿਆਉਣਗੇ, ਨਰਕ ਕਹਿ ਜਾਏਗੇ, ਉਹ ਨਰਕ ਨੂੰ ਜਾਣਗੇ, ਉਹਨਾਂ ਦਾ ਥਾਂ ਉਹਨਾਂ ਦਾ ਘਰ ਟਿਕਾਣਾ ਨਰਕ ਹੀ ਨਰਕ ਹੈ।
ਅੰਤ ਪਛਤਾਏਗੇ,
ਅਖੀਰ ਅੰਤ ਨੂੰ ਓੜਕ ਨੂੰ ਪਛਤਾਉਣਗੇ।
ਧਰਮ ਕਹਿ ਖੋਏਗੇ,
ਧਰਮ ਦੇ ਤਾਈ ਕਹੇ ਦਰਥ ਹੈ ਨੂੰ, ਧਰਮ ਨੂੰ ਨਾਸ਼ ਕਰ ਦੇਣਗੇ, ਉਹਨਾਂ ਦੇ ਅੰਦਰ ਧਰਮ ਲੱਭੇਗਾ ਨਹੀਂ।
ਪਾਪ ਕਰ ਰੋਏਗੇ,
ਪਾਪ ਕਰ ਕਰਕੇ ਰੋਣਗੇ ਵੀ, ਕਿਉਂਕਿ ਆਖਿਰ ਮਨੁੱਖ ਕਿਤਨੀਆਂ ਵੀ ਬੁਰਿਆਈਆਂ ਕਰ ਲਵੇ, ਕਿਤਨੇ ਵੀ ਗੁਨਾਹ ਕਰ ਲਵੇ, ਇੱਕ ਦਿਨ ਤੇ ਉਹਨੂੰ ਰੋਣਾ ਹੀ ਪੈਂਦਾ ਹੈ। ਪਾਪ ਕਰ ਪਾਪ ਕਰਮਾਂ ਨੂੰ ਕਰ ਕਰਕੇ ਅੰਤ ਨੂੰ ਰੋਣਗੇ,
ਨਰਕ ਪਨ ਬਾਤ ਹੈ,
ਫਿਰ ਨਰਕਾਂ ਦੇ ਵਿੱਚ ਹੀ ਵਸਣਗੇ।
ਤਰਾਸ ਜਮ ਤਰਾਸ ਹੈ,
ਕਹਿੰਦੇ ਨੇ ਜਮਾਂ ਦੇ ਡਰਦੇ ਕਰਕੇ ਡਰਦੇ ਹੀ ਰਹਿਣਗੇ। ਤਰਾਸ ਜਮ ਤਰਾਸ ਹੈ, ਦੋ ਵਾਰੀ ਲੱਗ ਗਏ ਅਖਰੀ ਅਰਥ, ਤਰਾਸ ਜਮਾਂ ਦੇ ਡਰ ਕਰਕੇ ਡਰਨਗੇ ਜੀ।
ਕੁਮਾਰ ਲਲਤ ਛੰਦ,
ਹਾਂ ਇੱਕ ਹੋਰ ਛੰਦ ਅੱਗੇ ਵਰਣਨ ਕਰ ਰਹੇ ਨੇ।
ਅਧਰਮ ਕਰਮ ਕਹਿ ਹੈ,
ਹਾਂ ਅਧਰਮ ਕਰਮ ਕਹਿ ਹੈ, ਅਧਰਮ ਕਰਮ ਕਹਿ ਹੈ, ਅਧਰਮ ਦੇ ਪਾਪ ਦੇ ਹੀ ਕਰਮ ਕਰਨਗੇ।
ਨਾ ਭੂਲ ਨਾਮ ਲੈ ਹੈ,
ਭੁੱਲ ਕੇ ਵੀ ਨਾਮ ਨਹੀਂ ਲੈਣਗੇ। ਚਾਹੀਦਾ ਤੇ ਇਹ ਹੈ ਕਿ ਸਾਡਾ ਖਿਆਲ ਸਾਡਾ ਧਿਆਨ ਵਾਹਿਗੁਰੂ ਜੀ ਦੇ ਸਿਮਰਨ ਵੱਲ ਇਤਨਾ ਹੋਵੇ ਕਿ ਜਦੋਂ ਸੁੱਤੇ ਵੀ ਹੋਈਏ ਤੇ ਕਈ ਵਾਰੀ ਬੱਚੇ ਜਾਂ ਬਜ਼ੁਰਗ ਵੀ ਰਾਤ ਨੂੰ ਸੁੱਤਿਆਂ ਹੋਇਆਂ ਵੀ ਬੋਲਦੇ ਨੇ, ਸੁੱਤਿਆਂ ਹੋਇਆਂ ਵੀ ਆਵਾਜ਼ ਨਿਕਲਦੀ ਹੈ। ਪਰਮ ਸੰਤ ਭਗਤ ਕਬੀਰ ਜੀ ਦਾ ਕਥਨ ਹੈ, ਕਬੀਰ ਸੁਪਨੇ ਹੂ ਬਰੜਾਏ ਕੈ ਜੇ ਮੁਖ ਨਿਕ ਸੈ ਰਾਮ, ਤਾਂ ਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਸਲੋਕ ਭਗਤ ਕਬੀਰ ਕੇ, ਪਰ ਇੱਥੇ ਐਸਾ ਨਹੀਂ, ਭੁੱਲ ਕੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਲੈਣਗੇ, ਕਿਤੇ ਭੁਲੇਖੇ ਨਾਲ ਹੀ ਵਾਹਿਗੁਰੂ ਨਾਮ ਨਿਕਲ ਜਾਵੇ, ਇਉਂ ਭੁੱਲ ਕੇ ਵੀ ਨਾਮ ਨਹੀਂ ਲੈਣਗੇ।
ਕਿਸੇ ਨੂੰ ਨਾ ਦਾਨ ਦੇਣਗੇ,
ਕਿਸੇ ਨੂੰ ਵੀ ਦਾਨ ਨਹੀਂ ਦੇਣਗੇ, ਨਾ ਗੁਰਦੁਆਰੇ ਦੀ ਸੇਵਾ ਕਰਨਗੇ, ਨਾ ਬਜ਼ੁਰਗਾਂ ਦੀ ਸੇਵਾ ਕਰਨਗੇ, ਨਾ ਕਿਸੇ ਜ਼ਰੂਰਤਮੰਦ ਨੂੰ ਕੌਡੀ ਦੇਣਗੇ।
ਸਾਧ ਲੂਟ ਲੈਣਗੇ,
ਇਥੋਂ ਤੱਕ ਕਿ ਜਿਹੜੇ ਧਰਮ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਲੋਕ ਹੋਣਗੇ, ਸਾਧੂ ਜਨ, ਉਹਨਾਂ ਨੂੰ ਵੀ ਲੁੱਟ ਲੈਣਗੇ, ਉਹਨਾਂ ਦਾ ਪੈਸਾ ਵੀ ਖਾ ਲੈਣਗੇ।
ਨਾ ਦੇ ਫੇਰ ਲੈ ਕੇ
ਤੇ ਕਹਿੰਦੇ ਨੇ ਧਰਮਾਤਮਾ ਤੋਂ ਧਾਰਮਿਕ ਥਾਵਾਂ ਤੋਂ ਪੈਸੇ ਲੈ ਕੇ ਫਿਰ ਵਾਪਸ ਨਹੀਂ ਦੇਣਗੇ। ਵਾਹਿਗੁਰੂ ਬਖਸ਼ੇ, ਵਾਹਿਗੁਰੂ ਮਾਫ ਕਰੇ, ਅਸੀਂ ਸਾਰੇ ਤਕਰੀਬਨ ਇਸੇ ਵਾਤਾਵਰਨ ਵਿਚ ਰਹਿੰਦੇ ਹਾਂ। ਕਈ ਐਸੇ ਸੱਜਣ ਮਿਲ ਜਾਣਗੇ ਜਦੋਂ ਪ੍ਰਬੰਧ ਉਹਨਾਂ ਦੇ ਪਾਸ ਨਹੀਂ ਰਹੇਗਾ, ਜੋ ਕੁਝ ਪਹਿਲਾਂ ਉਹਨਾਂ ਦੇ ਪਾਸ ਹੁੰਦਾ ਕੀ ਮਜ਼ਾਲ ਹੈ ਕਿ ਉਹ ਵਾਪਸ ਕਰ ਦੇਣ। ਪਿਆਲਾ ਖੋ ਸ੍ਰੀ ਵਾਹਿ, ਕੀ ਮਜ਼ਾਲ ਹੈ ਕਿ ਉਹ ਵਾਪਸ ਕਰ ਦੇਣ। ਕਾਨਪੁਰ ਵਰਗੇ ਸ਼ਹਿਰ ਵਿਚ ਇੱਕ ਬੜੇ ਅਮੀਰ ਸੱਜਣ ਸਨ, ਉਹ ਪਹਿਲਾਂ ਗੁਰਦੁਆਰੇ ਦੇ ਰਹੇ ਪ੍ਰਧਾਨ। ਤਕਰੀਬਨ 10 ਲੱਖ ਰੁਪਇਆ ਉਹਨਾਂ ਦੇ ਪਾਸ ਗੁਰਦੁਆਰਾ ਸਾਹਿਬ ਦਾ ਸੀ, ਜੋ ਨਵੀਂ ਬਿਲਡਿੰਗ ਇਮਾਰਤ ਬਣਾਉਣ ਵਾਸਤੇ ਉਹਨਾਂ ਦੇ ਪਾਸ ਸੀ। ਤੋ ਜਿਸ ਵੇਲੇ ਨਵਾਂ ਪ੍ਰਬੰਧ ਆਇਆ, ਉਹਨਾਂ ਤੋਂ ਹਿਸਾਬ ਮੰਗਣ, ਉਹ ਕਹਿਣ ਜਦੋਂ ਨਵੀਂ ਬਿਲਡਿੰਗ ਬਣਾਓਗੇ ਦੇ ਦੇਵਾਂਗਾ, ਮੈਂ ਕੋਈ ਭਜਿਆ ਜਾਂਦਾ ਹਾਂ। ਪਿਆਲਾ ਖੋ ਸ੍ਰੀ ਵਾਹਿ, ਤੋ ਕਾਨਪੁਰ ਦੇ ਐਸੇ ਹਾਲਾਤ ਹੋ ਚੁੱਕੇ ਨੇ, ਬਹੁਤੇ ਲੋਕ ਪੰਜਾਬ ਦੀ ਤਰਫ ਚਲੇ ਗਏ ਨੇ, ਉਹ 10 ਲੱਖ ਜੋ ਸੀ ਉਹ ਡਕਾਰ ਮਾਰ ਕੇ ਹਜ਼ਮ ਕਰ ਗਏ। ਪਿਆਲਾ ਖੋ ਸ੍ਰੀ ਵਾਹਿ, ਤੋ ਇੱਥੇ ਕਹਿ ਰਹੇ ਨੇ ਧਾਰਮਿਕ ਸ਼ਖਸੀਅਤਾਂ ਧਾਰਮਿਕ ਸਥਾਨਾਂ ਦਾ ਜਾਂ ਆਮ ਲੋਕਾਂ ਤੋਂ ਪੈਸਾ ਲੈ ਕੇ ਵਾਪਸ ਨਹੀਂ ਦੇਣਗੇ।
ਨਾ ਦੇਹ ਦਾਨ ਕਹਿ ਕੇ
ਗੁਰਦੁਆਰੇ ਕਹਿ ਦੇਣਗੇ, ਜਾਂ ਕੁਝ ਧਾਰਮਿਕ ਸੱਜਣ ਗੁਰੂ ਘਰ ਦੀ ਸੇਵਾ ਵਾਸਤੇ ਜਾਣਗੇ, ਨਾਮ ਲਿਖਵਾ ਦੇਣਗੇ, ਪਰਚੀ ਵੀ ਕਟਵਾ ਦੇਣਗੇ, ਪਰ ਦਾਨ ਕਰਕੇ ਦੇਣਗੇ ਨਹੀਂ। ਪਿਆਲਾ ਖੋ ਸ੍ਰੀ ਵਾਹ, ਆਪਣੇ ਸਾਹਮਣੇ ਦੀ ਬਾਤ ਹੈ। ਦਿੱਲੀ ਵਿਚ ਤਕੜੇ ਅਮੀਰ ਆਦਮੀ ਦੀ ਸੁਪਤਨੀ ਪੂਰੀ ਹੋ ਗਈ। ਮੈਨੂੰ ਵੀ ਕਾਰਡ ਆਇਆ, ਮੈਂ ਵੀ ਕਿਹਾ। ਨਾਲ ਪਿੰਗਲਵਾੜੇ ਦੇ ਸੇਵਾਦਾਰ ਜਦੋਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਉਂਦੇ ਨੇ, ਅਸਥਾਨ ਤੇ ਰਹਿੰਦੇ ਨੇ, ਯਤਨ ਕਰੀਦਾ ਹੈ, ਸੰਗਤ ਨੂੰ ਬੇਨਤੀ ਕਰੀਏ ਕਿ ਉੱਥੇ ਸੇਵਾ ਵਾਸਤੇ ਕੋਈ ਤੁਸੀਂ ਵੀ ਹਿੱਸਾ ਪਾਓ। ਹਰ ਸਾਲ ਜਿਤਨਾ ਕੁ ਹੋ ਸਕਦਾ ਯਤਨ ਕਰੀਦਾ। ਤਾਂ ਨਾਲ ਮੈਂ ਉਹਨਾਂ ਨੂੰ ਵੀ ਲੈ ਗਿਆ, ਬਈ ਚੱਲ ਚੱਲੀਏ, ਸਾਨੂੰ ਤੇ ਜੋ ਕੁਝ ਮਿਲਣਾ ਮਿਲਣਾ, ਜੋ ਕੁਝ ਹੋ ਸਕੇਗਾ ਬੇਨਤੀ ਕਰਾਂਗੇ, ਤਾਂ ਪਿੰਗਲਵਾੜੇ ਦੀ ਸੇਵਾ ਵੀ ਲਵਾਂਗੇ। ਉਹ ਵੀ ਚਲਾਂਗੇ, ਅਸੀਂ ਚਲੇ ਗਏ। ਤਾਂ ਅਰਦਾਸ ਵਿਚ ਉਹਨਾਂ ਨੇ 51,000 ਰੁਪਏ ਦੀ ਅਰਦਾਸ ਕਰਵਾਈ। ਉਹ ਪਿੰਗਲਵਾੜੇ ਦੇ ਸੇਵਾਦਾਰ ਮੈਨੂੰ ਕਹਿਣ ਲੱਗੇ, ਕੁਝ ਕਹੋ ਨਾ, ਕੁਝ ਕਹੋ ਨਾ। ਮੈਂ ਕਿਹਾ ਕੋਈ ਨਹੀਂ। ਮੈਂ ਉਸ ਗੁਜ਼ਰਨ ਵਾਲੀ ਲੜਕੀ ਦੇ ਭਰਾ ਨੂੰ ਬੁਲਾ ਕੇ ਕਿਹਾ, ਬਈ ਇਹ ਪਿੰਗਲਵਾੜੇ ਵਾਸਤੇ ਜਿਹੜੀ ਤੁਸੀਂ ਅਰਦਾਸ ਕਰਵਾ ਦਿੱਤੀ ਹੈ, ਉਹ ਪੈਸੇ ਇਹਨਾਂ ਨੂੰ ਇੱਥੇ ਦੇ ਦਿਓ। ਉਹ ਆਪਣੇ ਬਹਿਨੋਈ ਨਾਲ ਸਲਾਹ ਵਿਚਾਰ ਕਰਕੇ ਕਹਿਣ ਲੱਗਾ, ਜੀ ਅਸੀਂ ਡੇਰੇ ਆਵਾਂਗੇ, ਇਹ ਤੁਹਾਡੇ ਪਾਸ ਹੀ ਠਹਿਰੇ ਹੋਏ ਨੇ, ਉੱਥੇ ਹੀ ਆ ਕੇ ਦੇ ਦੇਵਾਂਗੇ। ਮਹੀਨਾ ਗੁਜ਼ਰ ਗਿਆ, 2 ਮਹੀਨੇ ਗੁਜ਼ਰ ਗਏ। ਉਹ ਦੁਬਾਰਾ ਜਦੋਂ ਵਾਪਸ ਆਏ ਤੇ ਆ ਕੇ ਮੈਨੂੰ ਕਹਿਣ ਲੱਗੇ, ਉਹ ਫਲਾਣੇ ਥਾਂ ਤੇ ਗਏ ਸਾਂ, ਉਹਨਾਂ ਨੇ ਇੰਨੇ ਪੈਸੇ ਪਿੰਗਲਵਾੜੇ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਅਰਦਾਸ ਕਰਵਾਈ ਸੀ, ਉਹ ਦੇ ਗਏ ਨੇ ਕਿ ਨਹੀਂ ਦੇ ਗਏ? ਮੈਂ ਉਹਨੂੰ ਕਿਹਾ, ਪਿਆਰੇ ਪਗੜੀ ਆਪਣੀ ਸੰਭਾਲੀਏਗਾ, ਮੀਰ ਯੇ ਬਸਤੀ ਔਰ ਨਹੀਂ ਯੇ ਦਿੱਲੀ ਹੈ, ਮੀਰ ਤੱਕੀ ਮੀਰ। ਮੈਨੂੰ ਅਰਜ਼ ਕੀਤੀ, ਬਈ ਉਹ ਅਰਦਾਸ ਤਾਂ ਸਿਰਫ ਲੋਕਾਂ ਵਿਚ ਵਾਹ 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 ਕਰਵਾਉਣ ਲਈ ਕਰਵਾਈ ਸੀ। ਪਿਆਰਿਆ, ਜੇ ਉਹਨਾਂ ਨੇ ਪੈਸੇ ਦੇਣੇ ਹੁੰਦੇ ਤੇ ਉਦੋਂ ਹੀ ਦੇ ਦਿੰਦੇ, ਉਹਨਾਂ ਦੀ ਆਸ ਨਾ ਰੱਖ। ਹਜ਼ੂਰ ਵਰਨਨ ਕਰ ਰਹੇ ਨਾ, ਦੇਹ ਦਾਨ ਕਹਿ ਕਹਿ ਦਾਨ ਕਰ ਕਰਕੇ ਦਾਨ ਦੇਣਗੇ ਨੇ, ਐਸਾ ਵਾਤਾਵਰਨ ਵੀ ਆਵੇਗਾ ਜੀ।
ਹਰ ਨਾਮ ਕੋ ਨਾ ਲੈ,
ਹਰੀ ਦੇ ਨਾਮ ਨੂੰ ਲੈਣਾ ਨਹੀਂ ਕਰਨਗੇ।
ਇੱਕ ਨਰਕ
ਜਾ, ਉਹਨਾਂ ਲੋਕਾਂ ਦੀ ਅਦਾਂਤ ਕੀ ਹੋਵੇਗਾ? ਵੱਡੇ ਵੱਡੇ ਨਰਕਾਂ ਨੂੰ ਜਾਣਗੇ, ਜਿੱਥੋਂ ਉਹਨਾਂ ਦਾ ਛੁਟਕਾਰਾ ਨਹੀਂ ਹੋ ਸਕੇਗਾ। ਨਾ ਧਰਮ ਠਾੜ ਰਹੇ ਹੈ, ਕਹਿੰਦੇ ਨੇ ਧਰਮ ਦੇ ਆਦਰਸ਼ਾਂ ਤੇ ਠਾੜ ਇਸਤ ਨਹੀਂ ਰਹਿਣਗੇ, ਧਰਮ ਦੇ ਆਦਰਸ਼ਾਂ ਤੇ ਖਲੋਤੇ ਨਹੀਂ ਰਹਿਣਗੇ, ਧਰਮ ਦੀ ਸ਼ਕਤੀ ਕਮਜ਼ੋਰ ਹੋ ਜਾਵੇਗੀ।
ਕਰੇ ਨਾ ਜੌਨ ਕਹਿ,
ਜੋ ਕੁਝ ਕਿਉਂ ਧਰਮ ਦੇ ਉੱਪਰ ਖੜੇ ਨਹੀਂ ਰਹਿਣਗੇ, ਧਰਮ ਤੇ ਖਲੋਣਗੇ ਨਹੀਂ। ਜੇ ਧਰਮ ਤੇ ਖਲੋਈਏ ਤਾਂ ਸਾਡੀਆਂ ਬੱਚਿਆਂ ਦੇ ਘਰ, ਸਾਡੀਆਂ ਬੱਚੀਆਂ ਦੇ ਘਰ ਬਰਬਾਦ ਕਿਉਂ ਹੋਣ? ਆਖਰ ਅਸੀਂ ਸਾਰੇ ਹੀ ਤੇ ਪਰਿਵਾਰਾਂ ਵਾਲੇ ਹਾਂ, ਸਭਨਾਂ ਦੇ ਬੱਚੇ ਨੇ, ਸਭਨਾਂ ਦੀਆਂ ਬੱਚੀਆਂ ਨੇ। ਪਰ ਕਦੇ ਲੋਕ ਇਹ ਗੱਲ ਸੋਚਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਕਰਕੇ ਨਾ ਬੱਚੇ ਸੋਚਦੇ ਨੇ ਨਾ ਬੱਚੀਆਂ ਸੋਚਦੀਆਂ ਨੇ? ਤੋ ਬੇਨਤੀ ਕਰ ਰਿਹਾ ਸਾਂ, ਆਪ ਧਰਮ ਦੇ ਉੱਪਰ ਖੜੇ ਨਹੀਂ ਰਹਿਣਗੇ ਤੇ ਕੀ ਕਰਨਗੇ ਫਿਰ? ਕਰੇ ਨਾ ਜੌਨ ਕਹੇ, ਜੋ ਕਹਿਣਗੇ ਜ਼ਬਾਨ ਤੋਂ ਕਰਨਗੇ ਨਹੀਂ ਜੀ।
ਨਾ ਪ੍ਰੀਤ ਮਾਤ ਸੰਗਾ,
ਲਓ ਹੋਰ ਵਿਚਾਰ ਕਰ ਲਈ, ਕਿਉਂਕਿ ਇਸ ਪਾਸੇ ਹਜ਼ੂਰ ਨਹੀਂ ਆਏ ਸਨ ਹੁਣ ਤੱਕ। ਇਹ ਹਜ਼ੂਰ ਨੇ ਅਜੇ ਵਰਣਨ ਨਹੀਂ ਸੀ ਕੀਤਾ ਕਿ ਅਵਕਤ ਆਵੇਗਾ ਕੀ ਕਰਨਗੇ। ਨਾ ਪ੍ਰੀਤ ਮਾਤ ਸੰਗਾ, ਜਿਸ ਮਾਤਾ ਨੇ ਜਨਮ ਦਿੱਤਾ ਸੀ, ਅੰਮ੍ਰਿਤ ਵਰਗਾ ਦੁੱਧ ਪਿਲਾਇਆ ਔਰ ਆਪਣੇ ਖੂਨ ਤੋਂ ਜਨਮ ਦਿੱਤਾ, ਕਹਿੰਦੇ ਨੇ ਉਸ ਮਾਤਾ ਦੇ ਨਾਲ ਫਿਰ ਪ੍ਰੀਤ ਨਹੀਂ ਰਹੇਗੀ। ਤੇ ਕਿੱਥੇ ਚਲੇ ਜਾਏਗੀ ਉਹ ਪ੍ਰੀਤ?
ਅਧੀਨ ਅਧਰੰਗਾ,
ਨਹੀਂ ਅਰਦੰਗਾ, ਪ੍ਰੀਤ ਅਰਦੰਗਾ। ਕਹਿੰਦੇ ਨੇ ਮਾਤਾ ਦੇ ਨਾਲ ਬੱਚਿਆਂ ਦੀ ਪ੍ਰੀਤੀ ਨਹੀਂ ਰਹੇਗੀ, ਤੇ ਬੱਚੇ ਜਿਹੜੇ ਹੋਣਗੇ ਉਹ ਅਧੀਨ ਅਰਦੰਗਾ, ਆਪਣੀ ਪਤਨੀ ਦੇ ਅਧੀਨ ਰਹਿਣਗੇ। ਜੇ ਪਤਨੀ ਨੇ ਕਹਿ ਦਿੱਤਾ, ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਕਰ ਦੇਵਾਂ, ਆਪਾਂ ਰਹਿਣਾ ਵੱਖ, ਜੇ ਤੁਸੀਂ ਆਪਣੀ ਮਾਂ ਦੇ ਘਰ ਕਿਤੇ ਚਲੇ ਗਏ ਬਸ ਫਿਰ ਯਾਦ ਰੱਖੋ, ਇਸ ਤੋਂ ਬੁਰਾ ਹੋਰ ਕੋਈ ਨਹੀਂ ਹੋਵੇਗਾ। ਔਰ ਅਕਸਰ ਬੱਚੀਆਂ ਕਈ ਵਾਰੀ ਕਹਿ ਦਿੰਦੀਆਂ ਅਧੀਨ ਅਰਦੰਗਾ, ਕਹਿੰਦੇ ਨੇ ਆਪਣੀ ਪਤਨੀ ਦੇ ਅਧੀਨ ਰਹਿਣਗੇ, ਮਾਤਾ ਦੇ ਨਾਲ ਪ੍ਰੀਤ ਨਹੀਂ ਰਹੇਗੀ। ਪਰ ਸਾਡੇ ਗੁਰੂ ਜੀ ਨੇ ਸਿਖਾਇਆ ਪਤਨੀ ਨੂੰ ਕਿਵੇਂ ਪਿਆਰ ਕਰਨਾ, ਉਹਦਾ ਹੱਕ ਉਹ ਕਿਸ ਤਰੀਕੇ ਨਾਲ ਉਹਨੂੰ ਦੇਣਾ, ਉਹਦਾ ਦਰਜਾ ਕੀ ਰੱਖਣਾ, ਮਾਂ ਦਾ ਦਰਜਾ ਕੀ ਰੱਖਣਾ, ਇਹ ਸਾਡੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਔਰ ਸਿਖਾਇਆ। ਇਹਦਾ ਮਤਲਬ ਇਹ ਨਹੀਂ ਕਿ ਮਾਂ ਦੇ ਕਹੇ ਦੇ ਨਾਲ ਬਿਨਾਂ ਕਿਸੇ ਕਾਰਨ ਤੋਂ, ਜੇ ਕਿਤੇ ਨੂੰਹ ਸੱਸ ਦੀ ਲੜਾਈ ਤੇ ਯੁੱਗ ਯੁੱਗ ਦੀ ਚੱਲਦੀ ਹੈ, ਯੁਗਾਂ ਯੁਗਾਂ ਤੋਂ ਲੜਾਈ ਹੈ, ਚਾਈਨਾ ਤੇ ਰਸ਼ੀਆ ਦਾ ਤੇ ਭਾਵੇਂ ਸਮਝੌਤਾ ਹੋ ਜਾਵੇ ਪਰ ਨੂੰਹ ਸੱਸ ਦਾ ਸਮਝੌਤਾ ਮੁਸ਼ਕਿਲ ਹੁੰਦਾ। ਤੋ ਇਹ ਬੜੀ ਪੁਰਾਣੀ, ਸੱਸ ਕਿਤਨੀ ਵੀ ਅੱਛੀ ਹੋਵੇ ਮਗਰ ਫਿਰ ਵੀ ਕਹਿ ਦਿੰਦੇ ਸਾਸ ਸੱਸ ਹੀ ਹੁੰਦੀ ਹੈ ਤੇ ਮਾਂ ਮਾਂ ਹੀ ਹੁੰਦੀ। ਤੋ ਬੇਨਤੀ ਕਰ ਰਿਹਾ, ਸਤਿਗੁਰੂ ਨੇ ਸਾਨੂੰ ਸਿਖਾਇਆ ਪਤਨੀ ਦਾ ਦਰਜਾ ਇੱਕ ਵਜ਼ੀਰ ਤੇ ਜੀਵਨ ਸਾਥਣ ਦਾ ਦਰਜਾ ਹੈ, ਮਾਂ ਦਾ ਦਰਜਾ ਸੰਸਾਰ ਅੰਦਰ ਸਭ ਤੋਂ ਵੱਡਾ ਹੈ। ਪਰ ਇਹ ਨਹੀਂ ਕਿ ਕਿਤੇ ਮਾਮੂਲੀ ਗੱਲ ਤੋਂ ਕਿਉਂਕਿ ਬੇਟੀਆਂ ਨਾਲ ਵੀ ਤੇ ਮਤਭੇਦ ਹੋ ਜਾਂਦੇ ਨੇ। ਕਿਤੇ ਮਾਮੂਲੀ ਗੱਲ ਤੋਂ ਮਾਂ ਦੀ ਝੜਪ ਹੋ ਜਾਵੇ ਤੇ ਮਾਂ ਪੁੱਤਰ ਨੂੰ ਕਵੇ, ਪੁੱਤਰ ਤੂੰ ਮੇਰਾ ਏ ਸਰਵਣ ਪੁੱਤਰ, ਪਰ ਮੰਨਾਂ ਕਿ ਮੈਂ ਤਾਂ ਇਸ ਕੁੜੀ ਨੂੰ ਹੁਣੇ ਘਰੋਂ ਕੱਢ ਦੇਵੇਂ, ਇਹ ਵੀ ਬਾਤ ਨਹੀਂ। ਇਸ ਲਈ ਦੋਨਾਂ ਪੱਖ ਮਾਂ ਦਾ ਸਤਿਕਾਰ ਰੱਖਣਾ ਹੈ ਕਿ ਉਹ ਸਭ ਤੋਂ ਵੱਡੇ ਮਹਾਨ ਨੇ, ਪਤਨੀ ਦਾ ਸਤਿਕਾਰ ਇਸ ਲਈ ਰੱਖਣਾ ਹੈ ਕਿ ਉਹ ਮੇਰੇ ਜੀਵਨ ਸਾਥੀ ਹੈ। ਇੱਕ ਪਾਸੇ ਜੀਵਨ ਸਾਥੀ ਹੈ, ਇੱਕ ਪਾਸੇ ਜੀਵਨ ਦਾਤਾ ਹੈ। ਜੀਵਨ ਦਾਤੇ ਦਾ ਸਤਿਕਾਰ ਆਪਣੇ ਥਾਂ ਰੱਖਣਾ ਔਰ ਪਤਨੀ ਨੂੰ ਆਪਣੇ ਥਾਂ ਰੱਖਣਾ। ਪਰ ਇੱਥੇ ਕੀ ਕਹਿ ਰਹੇ ਨੇ, ਮਾਂ ਦੇ ਨਾਲ ਪ੍ਰੀਤ ਨਹੀਂ ਰਹੇਗੀ, ਪਤਨੀ ਦੇ ਅਧੀਨ ਹੀ ਰਹਿਣਗੇ। ਜੋ ਪਤਨੀ ਕਹੇਗੀ ਉਸੇ ਤਰੀਕੇ ਨਾਲ ਕਰਨਾ ਹੈ। ਔਰ ਕਈ ਵਾਰੀ ਐਸਾ ਵੀ ਹੁੰਦਾ ਹੈ, ਬੱਚੇ ਮਾਂ ਬਾਪ ਦੇ ਕੋਲ ਦੀ ਲੰਘ ਜਾਂਦੇ ਨੇ, ਜੇ ਪਤਨੀ ਨਾਲ ਹੋਵੇ ਤੇ ਕੀ ਮਿਸਾਲ ਹੈ ਕਿ ਮਾਂ ਨੂੰ ਪੈਰਾਂ ਪਾਉਣਾ ਕਰ ਦੇਣ, ਜਾਂ ਬਲਾਪ ਨੂੰ ਬਾਪ ਦੇ ਪੈਰੀ ਹੱਥ ਲਾ ਦੇਣ, ਗੋਡੀ ਹੱਥ ਲਾ ਦੇਣ। ਐਸਾ ਵਕਤ ਆਵੇਗਾ। ਹਜ਼ੂਰ ਦਸਮ ਪਾਤਸ਼ਾਹ ਗਰੀਬ ਨਿਵਾਜ ਸਾਨੂੰ ਆਗਾਹ ਕਰ ਰਹੇ ਨੇ ਕਿ ਅਸੀਂ ਇਸ ਆਂਧੀ ਤੋਂ ਕਿਵੇਂ ਬਚਾਓ ਕਰਨਾ, ਇਸ ਬੁਰਾਈਆਂ ਵਿਕਾਰਾਂ ਦੇ ਵਹਿਣ ਵਿੱਚੋਂ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖਣਾ, ਉਹ ਹੈ ਗੁਰੂ ਕੀ ਸ਼ਰਨ। ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ। ਬਿਲਾਵਲ ਮਹੱਲਾ ਪੰਜਵਾਂ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਅਗਲਾ ਵਿਚਾਰ ਕੱਲ ਵਿਚਾਰਾਂਗੇ। ਅਣਗਿਣਤ ਪੁੱਲਾਂ ਚੁੱਕਾਂ ਹੋਈਆਂ ਨੇ ਹਜ਼ੂਰ ਦੀ ਪਵਿੱਤਰ ਪਾਵਨ ਅੰਮ੍ਰਿਤ ਬਾਣੀ ਦਾ ਵਿਚਾਰ ਕਰਦੇ ਆ। ਕਾਫੀ ਯਤਨ ਕਰੀਦਾ ਹੈ ਕਿ ਸੰਕੋਚ ਵੇ ਲਫਜ਼ਾਂ ਵਿੱਚ ਇਹ ਵਿਚਾਰਾਂ ਆਪ ਨਾਲ ਸਾਂਝੀਆਂ ਕੀਤੀਆਂ ਜਾ ਸਕਣ। ਆਪਣੇ ਵੱਲੋਂ ਯਤਨ ਹੈ। ਜੈਸੀ ਆਪ ਬਖਸ਼ਿਸ਼ ਕਰਦੇ ਹੋ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਸ ਅਨੁਸਾਰ ਆਪ ਜੀ ਦੀ ਖਿਦਮਤ ਕਰੀ ਦੀਏ। ਆਪ ਨੇ ਪ੍ਰਵਾਨ ਕਰਨਾ ਸੰਗਤਾਂ ਵੱਲੋਂ ਬਿਨ ਸੇਵਾ ਕਥਾ ਦੇ ਸਤਿਕਾਰ ਵਜੋਂ ਅਰਦਾਸ ਪੇਚ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਂ ਪਾਣ ਬੇਨਤੀ
ਕਰੇ
ਜੋ ਨ
ਕਰੇ ਜੋ ਨਾ ਕਰੇ ਨਾ ਪ੍ਰੀਤ ਮਾਤ ਸੰਗਾ
ਅਧੀਨ ਅਰਸੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ ਅਪਛ ਪਛ ਪਛ ਅਕਛ ਕਾਛ ਕਛ ਅਪਾਖ ਬੈਣ ਪਾਖ ਕਿਸ ਹੂਨਾ ਕਾਨ ਰੱਖ ਅਧਰਮ ਕਰਮ ਕਰ ਹੈ ਨਾ ਤਾਤ ਮਾਤ ਡਰ ਹੈ ਕੋ ਮੰਤਰ ਮੰਤਰ ਕਹਿ ਹੈ ਸੋ ਮੰਤਰ ਕੌਣ ਲੈ ਕੋ ਮੰਤਰ ਮੰਤਰ ਕਹਿ ਹੈ ਸੋ ਮੰਤਰ ਕੌਣ ਲੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ, ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਅੰਮ੍ਰਿਤ ਕੀਰਤਨ ਗੁਰੂ ਕੇ ਹੋਣਹਾਰ ਕੀਰਤਨੀਆਂ ਪਾਸੋਂ ਸਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਕੱਲ ਦੇ ਵਿਚਾਰ ਦੇ ਅਖੀਰ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹ ਬਚਨ ਵਿਚਾਰੇ ਗਏ ਸਨ, ਨਾ ਧਰਮ ਠਾਡ ਰਹੇ ਹੈ ਕਰੈ ਨਾ ਜਾਨ ਕਹੇ ਹੈ ਨਾ ਪ੍ਰੀਤ ਮਾਤ ਸੰਗਾ ਅਧੀਨ ਅਰਧੰਗਾ। ਇੱਥੋਂ ਤੱਕ ਅਸੀਂ ਉਸ ਪਵਿੱਤਰ ਕਥਾ ਦਾ ਵਿਚਾਰ ਸਰਵਨ ਕਰ ਚੁੱਕੇ ਹਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ آج تو 300 سال پہلا اچارن کیتی ہے. آن والے سمے دے وچ سانو ساودھان کیتا ہے, آگاہ کیتا ہے کہ جیڑیاں بریائیاں سماج وچ آ رہیاں نے اونا کمزوریاں تو اونا برائیاں تو گرو نانک دیو جی دے سکھاں نے بچ کے رہنا. اج دے وچار دا آرمب کردیا ہویا غریب نواز دشمیش پتا صاحب کمال جی انہاں شبداں دوارا اس پرکار ورنن کر رہے ہیں. ہاں جی.
پاچھے پاچھے پچا
سری گرو نانک دیو جی مہاراج نے سانو آگاہ کیتا ہے, ہر منکھ نو حضور نے سمجھایا ہے کہ ہر جیب دی وکھری وکھری خوراک ہے. جس طرح شیر ہن, بگیاڑ ہن, چیتے ہن, باز ہن, انہاں دی خوراک ماس ہے. ایک ایسے جیب ہن جویں گواں ہن, جویں پیسا ہن, پشو ہن, جویں بکریاں ہن, انہاں دی خوراک کہا تے بھوس ہے. ایک ایسے جیب بھی ہن جیڑے مٹی وچوں پیدا ہندے نے, مٹی وچ رہندے نے, مٹی ہی انہاں دی خوراک ہندی ہے. جس طرح سمندر دے پانی وچوں کئی جیو پیدا ہندے نے, کوڑیاں تک وی سمندر دے پانی وچوں جیواں دی پیدائش ہندی ہے. اسی طرح ارباں دے ملکاں وچ ریت وچوں وی ایسے ایسے جیو پیدا ہندے نے جو ریتے وچ رہندے نے, ریتا ہی کھاندے ہن, ریتا ہی انہاں دے جیون دی خوراک بن چکی ہندی. پر کچھ ایسے جیو بھی ہن جیڑے صرف ہوا ہی کھاندے نے, جنہاں دا جیون ہوا اوپر آدھارت ہے. ہوا ہی انہاں دی خوراک ہے, ہوا دے آسرے انہاں دا جیون فلدا تے فلدا ہے. گرو جی دا کتھن کچھ اس پرکار ہے, ایک ماس ہاری ایک ترن کھاہے, ایک نا چھتی امرت پاہے, ایک مٹیا مہ مٹیا کھاہے, ایک پون سماری پون سمار, ایک نرنکاری نام آدھار, جیوے داتا مرے نہ کوئے, نانک مٹھے جاہے ناہی من سوئے. ماج کی وار محلہ پہلا. ہر جیو دی خوراک وکھری ہے, ہر جیو دے جیون دا نرباہ وکھرا وکھرا ہے. منکھ نو بھی اس پربھو نے لکھاں نام تبخیاں نے انگنت پدارت بخشے ہیں. ویچار نال دیکھیے تے منکھ نو سب تو اچھے طریقے دی خوراک بخشی ہے. پشواں نو انگور کھانے نصیب ہی نہیں, جے انہاں دے سامنے پلا کوئی امیر آدمی رکھ وی دے وے تے انہاں نے کھانے کوئی نہیں. گرو جی نے اسے وار وچ ہی سمجھایا ہے کہ پشواں دے سامنے کھا دے وچ جویں اس موسم وچ کسان یا اگلا اسو کتک دا دے سیس وچ کسان اپنے بیلاں نوں دانا وی پاندے نے, بھگو کے چنے تے سکے چارے وچ رلا کے کھواندے نے تاں جو بیل زیادہ کم کردے نے, انہاں نوں تھکاوٹ نہ ہووے, او محنت کردے نے, او کمزور نہ ہون. حضور گرو نانک دیو جی مہاراج فرماندے ہن کہ پشواں نوں, پشواں دے واگ نوں جے کھا وچ رلا کے سونے دے ٹکڑے بھی رکھ دئیے پا دئیے تاں انہاں نے سونے دے ٹکڑے نہیں کھانے, او سونا چبا نہیں سکن گے, انہاں نے تے کھا کھانے, کیونکہ انہاں نوں گیان ہی نہیں کہ سونا بھی کوئی قیمت رکھدا ہے. پر اس دے مقابلے تے آیورویدک دیسی جو بھارت دا ساڈے دیش دا علاج دا طریقہ ہے, او دے مطابق سورن بھنگ سونے نوں ماریا جاندا ہے, سونے دی سواہ بنائی جاندی ہے, ਔਰ ਮਨੁੱਖ ਨੂੰ ਖੁਰਾਕ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਜੇ ਠੀਕ ਤਰੀਕੇ ਨਾਲ ਸਵਰਨ ਭਸਮ ਖਾਧੀ ਜਾਵੇ ਔਰ ਠੀਕ ਤਰੀਕੇ ਨਾਲ ਸੋਨਾ ਮਾਰਿਆ ਹੋਵੇ ਤੇ ਸੱਚਮੁੱਚ ਆ ਜਿਹੜੇ ਕਾਲੇ ਫਿਰਦੇ ਨੇ ਇਹਨਾਂ ਦਾ ਰੰਗ ਵੀ ਸੋਨੇ ਵਰਗਾ ਹੋ ਜਾਂਦਾ। ਐਸਾ ਹਕੀਮਾਂ ਦਾ ਅੰਦਾਜ਼ਾ ਹੈ, ਐਸਾ ਹਕੀਮਾਂ ਦਾ ਖਿਆਲ ਹੈ। ਮਨੁੱਖ ਦੀਆਂ ਕਈ ਸਰੀਰਕ ਬਿਮਾਰੀਆਂ ਨੂੰ ਸਵਰਨ ਭਸਮ ਯਾਨੀ ਮਾਰਿਆ ਹੋਇਆ ਸੋਨਾ ਲਾਭ ਵੀ ਦਿੰਦਾ ਹੈ, ਫਾਇਦਾ ਪਹੁੰਚਾਉਂਦਾ ਹੈ। ਇਸ ਪਾਸੇ ਨਾ ਜਾਈਏ, ਇਹ ਪੁਰਾਣੇ ਰਾਜੇ ਮਹਾਰਾਜਿਆਂ ਦੇ ਇਲਾਜ ਹੁੰਦੇ ਸਨ। ਸਾਧਾਰਨ ਲੋਕਾਂ ਵਾਸਤੇ ਤੇ ਇੰਨਾ ਕਾਫੀ ਹੈ, ਇੱਕ ਇੱਕ ਕੜਵਾ ਤੁਮਾ ਲੈ ਲਿਓ, ਉਹਦੇ ਵਿੱਚ ਅਜਵਾਇਣ ਤੇ ਨਮਕ ਪਾ ਦਿਓ, 15-20 ਦਿਨਾਂ ਤੋਂ ਬਾਅਦ ਉਹ ਅਜਵਾਇਣ ਖਾਓ, ਪੇਟ ਦੀਆਂ ਕਿਤਨੀਆਂ ਬਿਮਾਰੀਆਂ ਨਿਵਰਤ ਹੋ ਜਾਣਗੀਆਂ। ਪਿਆਰਲਾ ਖੋ ਸ੍ਰੀ ਵਾ ਅਰਜ਼ ਕਰ ਰਿਹਾ ਸਾਂ, ਪਸ਼ੂਆਂ ਨੂੰ ਨਹੀਂ ਪਤਾ ਕਿ ਸੋਨੇ ਦੀ ਕੋਈ ਕੀਮਤ ਹੈ, ਸੋਨਾ ਖਾਣ ਦਾ ਕੀ ਫਾਇਦਾ ਤੇ ਕੀ ਲਾਭ ਹੈ। ਹਾਂ, ਉਹਨਾਂ ਨੇ ਚੌਣੇ ਸੋਨਾ ਪਾਈ ਹੈ, ਚੁਣ ਚੁਣ ਖਾਵੇ ਖਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ। ਮਾਝ ਕੀ ਵਾਰ ਮਹੱਲਾ ਪਹਿਲਾ। ਇੱਥੇ ਨਾਦਾਨ ਆਦਮੀ ਨੂੰ, ਬੇਸਮਝ ਆਦਮੀ ਨੂੰ, ਮੂਰਖ ਆਦਮੀ ਨੂੰ ਪਸ਼ੂ ਦੇ ਨਾਲ ਤੁਲਨਾ ਦਿੱਤੀ ਹੈ ਕਿ ਪਸ਼ੂ ਨੂੰ ਜਿਵੇਂ ਕੱਖਾਂ ਵਿੱਚ ਪਤਾ ਨਹੀਂ ਚੱਲਦਾ ਕਿ ਉਹਨੇ ਸੋਨਾ ਵੀ ਖਾਣਾ, ਉਹ ਘਾਹ ਚੁਣ ਚੁਣ ਕੇ ਖਾਂਦਾ। ਮੂਰਖ ਜਿਹੜਾ ਹੈ ਉਹਦੇ ਸਾਹਮਣੇ ਕਿਤਨੇ ਸੁੰਦਰ ਵੀ ਵਿਚਾਰ ਰੱਖੇ ਜਾਣ, ਉਹਨੇ ਉਹਨਾਂ ਲਾਭਦਾਇਕ ਵਿਚਾਰਾਂ ਦੀ ਬਜਾਏ ਕਮਜ਼ੋਰੀਆਂ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਤੋ ਮਨੁੱਖ ਨੂੰ ਅਣਗਿਣਤ ਪ੍ਰਕਾਰ ਦੇ ਪਦਾਰਥ ਵਾਹਿਗੁਰੂ ਜੀ ਨੇ ਬਖਸ਼ੇ ਨੇ। ਦੁੱਧ ਅੰਮ੍ਰਿਤ ਹੈ, ਸ਼ਹਿਦ ਅੰਮ੍ਰਿਤ ਹੈ, ਘਿਓ ਅੰਮ੍ਰਿਤ ਹੈ, ਦਹੀਂ ਅੰਮ੍ਰਿਤ ਹੈ, ਇਹ ਸਾਰੀਆਂ ਚੀਜ਼ਾਂ ਅੰਮ੍ਰਿਤ ਨੇ। ਔਰ ਇਹਨਾਂ ਸਭਨਾਂ ਅੰਮ੍ਰਿਤਾਂ ਦੇ ਨਾਲੋਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਅੰਮ੍ਰਿਤ ਹੋਰ ਮਹਾਨ ਹੈ। ਇਹ ਮੁਕਾਬਲੇ ਤੇ ਅੰਮ੍ਰਿਤ ਕੁਛ ਨਹੀਂ ਕਰ ਸਕਦੇ। ਤੇ ਨਾਲ ਨਾਲ ਮਨੁੱਖ ਨੂੰ ਇਹ ਪ੍ਰੇਰਨਾ ਦਿੱਤੀ ਕਿ ਉਹਨੇ ਇਹਨਾਂ ਪਦਾਰਥਾਂ ਨੂੰ ਖਾਣਾ। ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਖਾਣ ਵਾਲੀਆਂ, ਜਿਨ੍ਹਾਂ ਦਾ ਤਿਆਗ ਕਰਨਾ। ਪਰ ਮਨੁੱਖ ਦੀ ਆਦਤ ਹੈ, ਅੱਗ ਤਾਂ ਬਾਹਰੋਂ ਆਦਮੀ ਦਾ ਹੱਥ ਜਲਾ ਦਿੰਦੀ ਏ। ਜਿਹੜੇ ਆ ਤੰਬਾਕੂ ਪੀਂਦੇ ਨੇ ਉਹਨਾਂ ਦਾ ਅੰਦਰ ਨਹੀਂ ਪਲਾ ਜਲਦਾ ਹੋਵੇਗਾ, ਬਾਹਰੋਂ ਹੱਥ ਤੇ ਰੱਖੀਏ ਜਲ ਜਾਂਦੇ ਏ। ਤੁਸੀਂ ਤੰਬਾਕੂ ਵਰਤੋਂ ਕਰਨ ਵਾਲਿਆਂ ਦੇ ਹੱਥ ਦੇਖਿਆ ਕਰੋ, ਹੱਥ ਉੱਪਰ ਨਿਸ਼ਾਨ ਪਏ ਹੋਣਗੇ, ਹੱਥਾਂ ਉੱਪਰ ਨਿਸ਼ਾਨੀਆਂ ਹੋਣਗੀਆਂ, ਹੱਥ ਉਂਗਲਾਂ ਜਲੀਆਂ ਹੋਈਆਂ ਹੋਣਗੀਆਂ, ਮੁੱਖ ਉਹਨਾਂ ਦਾ ਬਿਲਕੁਲ ਕਾਲਾ ਜਿਹਾ ਹੋਵੇਗਾ। ਆ ਸਾਰੇ ਜਿਹੜੇ ਰੰਗ ਬਿਰੰਗੇ ਰੰਗ ਨਿਕਲੇ ਨੇ, ਇਹ ਸਿਰਫ ਤੰਬਾਕੂ ਵਾਲੇ ਲੋਕਾਂ ਦੇ ਮੂੰਹ ਤੇ ਪਰਦਾ ਪਾਉਣ ਵਾਸਤੇ ਹੀ ਕੱਢੇ ਗਏ ਵੀ ਮੂੰਹ ਕਾਲਾ ਨਾ ਹੋ ਜਾਵੇ। ਅੰਦਰੋਂ ਤੇ ਉਹ ਕਾਲਾ ਹੀ ਹੁੰਦਾ, ਤੰਬਾਕੂ ਦੀ ਵਰਤੋਂ ਕਰ ਕਰਕੇ ਉੱਪਰੋਂ ਰੰਗ ਰੁੰਗ ਲਗਾ ਕੇ ਪਰਦਾ ਜਿਹਾ ਕੱਢਿਆ ਜਾਂਦਾ ਵੀ ਸ਼ਾਇਦ ਇਹ ਤੰਬਾਕੂ ਦੀ ਵਰਤੋਂ ਨਾ ਹੀ ਕੋਈ ਕਰਦਾ ਹੋਵੇ। ਮਨੁੱਖ ਨੂੰ ਸਮਝਾ ਵੀ ਦਿੱਤਾ ਕਿ ਉਹਨੇ ਆਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਖਾਣੇ, ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਪਰਿਤਿਆਗ ਕਰਨਾ, ਇਹਨਾਂ ਤੋਂ ਦੂਰ ਰਹਿਣਾ। ਪਰ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਣਨ ਕਰ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਹੋਵੇਗਾ ਕਿ ਮਨੁੱਖ ਵੇਹ ਚੀਜ਼ਾਂ ਖਾਵੇਗਾ, ਜਿਹੜੀਆਂ ਗੁਰੂ ਕੀ ਆਗਿਆ ਹੈ ਉਹਨਾਂ ਚੀਜ਼ਾਂ ਨੂੰ ਵਰਤੇਗਾ, ਖਾਵੇਗਾ, ਜਿਹੜੀਆਂ ਚੀਜ਼ਾਂ ਵੱਲੋਂ ਸਤਿਗੁਰੂ ਜੀ ਨੇ ਰੋਕਿਆ ਹੈ, ਮਹਾਨ ਆਤਮਾ ਨੇ ਵਿਵਰਜਿਤ ਕੀਤਾ ਹੈ ਕਿ ਉਹਨਾਂ ਵਾਲੇ ਪਾਸੇ ਪਰਿਵਰਤ ਨਹੀਂ ਹੋਵੇਗਾ। ਸੁਣੀਏ ਹਜ਼ੂਰ ਵਰਣਨ ਕਰ ਰਹੇ ਨੇ।